ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਸਿਮਰੋ ਅਗਮ ਅਪਾਰਾ ਜਿਸ ਸਿਮਰਤ ਦੁੱਖ ਮਿਟੈ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਵੋ ਗੁਰ ਮਿਲਿਆ ਸੁਖ ਹੋਈ ਰਾਮ ਹਰ ਹਰ ਸਿਮਰੋ ਅਗਮ ਅਪਾਰਾ ਜਿਸ ਸਿਮਰਤ ਦੁੱਖ ਮਿਟੈ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਵੋ ਗੁਰ ਮਿਲਿਆ ਸੁਖ ਹੋਈ ਰਾਮ ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਉਰ ਤਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਵੋ ਗੁਰ ਮਿਲਿਆ ਪ੍ਰਗਟ ਹੋਈ ਰਾਮ ਮਧਸੂਦਨ ਹਰ ਮਾਧੋ ਪ੍ਰਾਨਾ ਮੇਰਾ ਮਨ ਤਨ ਅੰਮ੍ਰਿਤ ਮੀਠ ਲਗਾਨਾ ਹਰ ਹਰ ਦਇਆ ਕਰੋ ਗੁਰ ਮਿਲੋ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਂਪੁਰਖ ਗੁਰ ਮਿਲੋ ਗੁਰ ਨਾਨਕ ਨਾਮ ਸੁਖ ਹੋਈ ਰਾਮ ਹਰ ਹਰ ਨਾਮ ਸਦਾ ਸੁਖਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਂਪੁਰਖ ਗੁਰ ਮਿਲੋ ਗੁਰ ਨਾਨਕ ਨਾਮ ਸੁਖ ਹੋਈ ਰਾਮ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ਾਂ ਭਰੀ ਗੋਦ ਵਿੱਚ ਸਿੱਖੀ ਦੇ ਕੇਂਦਰ ਮਨੁੱਖਤਾ ਦੇ ਅਕੀਦਤਾਂ ਦੇ ਸਥਾਨ ਮਨੁੱਖਤਾ ਦੀ ਟੇਕ ਮਨੁੱਖਤਾ ਲਈ ਰੋਸ਼ਨ ਮੁਨਾਰੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਹੋਏ ਸਤਿਗੁਰਾਂ ਦੇ ਫਰਮਾਨ ਨੂੰ ਆਪ ਜੀ ਨੇ ਬੜੇ ਪਿਆਰ ਨਾਲ ਸ਼ਰਧਾ ਨਾਲ ਸੁਣਿਆ ਬੜੀ ਤੀਬਰਤਾ ਦੇ ਨਾਲ। ਦੁਨੀਆ ਭਰ ਵਿੱਚ ਵੱਸਦੇ ਸਿੱਖ ਗੁਰੂ ਕੇ ਹੁਕਮ ਦੀ ਉਡੀਕ ਕਰਦੇ ਹੈ। ਬੜੀਆਂ ਸੁਭਾਗੀਆਂ ਰੂਹਾਂ ਆਪਣੇ ਦਿਨ ਦੀ ਸ਼ੁਰੂਆਤ ਪਾਤਸ਼ਾਹ ਜੀ ਦੇ ਫਰਮਾਨ ਨੂੰ ਸੁਣ ਕੇ ਕਮਾਉਂਦਿਆਂ ਹੋਇਆਂ ਹੀ ਸ਼ੁਰੂ ਕਰਦੇ, ਆਰੰਭ ਕਰਦੇ ਆ। ਮਹਾਰਾਜ ਨੇ ਦਇਆਲਤਾ ਕੀਤੀ ਹੈ, ਹਰ ਰੋਜ਼ ਦੀ ਤਰ੍ਹਾਂ ਪ੍ਰਚਾਰ ਦੀ ਬੜੀ ਵੱਡੀ ਸਟੇਜ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਆਪ ਜੀ ਦੀ ਗੁਰੂ ਦੇ ਬਖਸ਼ਿਸ਼ ਦੇ ਲਾਹੇ ਲੈ ਰਹੇ ਹੋ। ਪਾਤਸ਼ਾਹ ਜੀ ਦਾ ਪਾਵਨ ਹੁਕਮ ਆਪ ਜੀ ਨੇ ਜੋ ਸੁਣਿਆ, ਅਰਥ ਬੜੇ ਸਪਸ਼ਟ ਨੇ ਕਿ ਸੱਚੇ ਪਾਤਸ਼ਾਹ ਜੀ ਸਾਨੂੰ ਪਰਮੇਸ਼ਰ ਭਗਤੀ ਨਾਲ ਜੋੜ ਰਹੇ ਆ ਅਤੇ ਭਗਤੀ ਦੀਆਂ ਪੌੜੀਆਂ ਚੜ੍ਹਨ ਵਾਸਤੇ, ਭਗਤੀ ਦਾ ਰਸ ਲੈਣ ਵਾਸਤੇ, ਭਗਤੀ ਦ੍ਰਿੜ ਕਰਨ ਵਾਸਤੇ ਸਤਿਗੁਰ ਦੀ ਜ਼ਰੂਰਤ ਹੈ। ਭਗਤਾਂ ਅੰਦਰ ਤੂੰ ਵਰਤਦਾ ਹਰ ਜੀਓ, ਭਗਤੀ ਹੂੰ ਤੂੰ ਜਾਤਾ। ਭਗਤਾਂ ਦੇ ਹਿਰਦੇ ਦੇ ਅੰਦਰ ਵਾਹਿਗੁਰੂ ਵਰਤ ਰਿਹਾ ਅਤੇ ਭਗਤੀ ਤੋਂ ਬਿਨਾਂ ਤੈਨੂੰ ਜਾਣਿਆ ਨਹੀਂ ਜਾ ਸਕਦਾ। ਭਗਤੀ ਦਾ ਦਾਤਾ ਸਤਿਗੁਰੂ ਹੈ, ਸਤਿਗੁਰ ਦਾਤਾ ਨਾਮ ਕਾ। ਜਦੋਂ ਗੁਰੂ ਮਿਲਦਾ ਫਿਰ ਨਾਮ ਦ੍ਰਿੜ ਹੁੰਦਾ ਸਾਧ ਸੰਗਤ। ਸੱਚੇ ਪਾਤਸ਼ਾਹ ਮਹਾਰਾਜ ਜੋ ਦਇਆਲਤਾ ਸਾਡੇ 'ਤੇ ਕਰ ਰਹੇ ਆ, ਸਾਡੀ ਜ਼ਿੰਦਗੀ ਦਾ ਬਹੁਤ ਅਹਿਮ ਵਿਸ਼ਾ ਹੈ ਭਗਤੀ, ਇਹ ਸਾਰੀ ਗੁਰਬਾਣੀ ਦਾ ਧੁਰਾ ਹੈ ਸਾਧ ਸੰਗਤ, ਸਾਰੀ ਗੁਰਬਾਣੀ ਦਾ ਤੱਤ ਸਾਰ ਹੈ ਪਰਮੇਸ਼ਰ ਨਾਲ ਜੁੜਨਾ। ਸੁਰਤ ਕਰਕੇ ਆਤਮਿਕ ਤੌਰ 'ਤੇ ਵਾਹਿਗੁਰੂ ਜੀ ਦੇ ਵਿੱਚ ਅਭੇਦ ਹੋਣਾ, ਗੁਰੂ ਸਾਹਿਬ ਜੀ ਇਸ ਜ਼ਿੰਦਗੀ ਦਾ ਮਨੋਰਥ ਦੱਸ ਰਿਹਾ। ਸੰਸਾਰ ਉੱਤੇ ਆਇਆ ਹੋਇਆ ਹਰ ਮਨੁੱਖ ਕੁਝ ਨਾ ਕੁਝ ਕਮਾ ਰਿਹਾ, ਕੁਝ ਨਾ ਕੁਝ ਖੱਟ ਰਿਹਾ। ਬਹੁਤ ਸਾਰੇ ਲੋਕ ਪਰਾਲ ਦੀਆਂ ਪੰਡਾਂ ਬੰਨ੍ਹਦੇ ਆ, ਥੋੜ੍ਹੇ ਲੋਕਾਂ ਨੂੰ ਸੋਝੀ ਆਈ ਜਿਹੜੇ ਤਾਤੇ ਇਕੱਠਾ ਕਰਦੇ। ਬਹੁਤੀ ਵਾਰੀ ਬਿਰਤੀ ਪਰਾਲ ਦੀਆਂ ਪੰਡਾਂ ਇਕੱਠੀਆਂ ਕਰਨ ਵਿੱਚ ਹੈ। ਸਾਹਿਬ ਆਖਦੇ, ਛੋੜ ਜਾਹੇ ਸੇ ਕਰੈਂ ਪਰਾਲ, ਕਾਮ ਨਾ ਆਵੈ ਸੇ ਜੰਜਾਲ। ਸਾਥ ਨਾ ਚੱਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ। ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨ ਸਾਰ। ਸਾਰ ਦਾ ਅਰਥ ਹੈ ਨਿਚੋੜ। ਕਮਾਉਂਦੇ ਤਾਂ ਸਾਰੀ ਜ਼ਿੰਦਗੀ ਆ, ਪਰ ਹਰ ਹਰ ਨਾਮ ਕਮਾਵਣਾ, ਇਹ ਨਾਨਕ ਇਹ ਧਨ ਸਾਰ, ਇਹ ਤੱਤ ਹੈ। ਕਮਾਵੋ, ਸਰੀਰ ਨੂੰ ਜਿੰਦਾ ਰੱਖਣ ਲਈ, ਸਰੀਰ ਨੂੰ ਸੁੱਖ ਦੇਣ ਵਾਸਤੇ ਕਮਾਉਣਾ ਜ਼ਰੂਰੀ ਹੈ। ਵਾਹਿਗੁਰੂ ਜੀ ਨੇ ਇਹ ਸਾਨੂੰ ਸਰੀਰ ਬੜੀ ਵੱਡੀ ਅਮਾਨਤ ਦਿੱਤੀ ਹੈ, ਇਹ ਦਿਓਰੀ ਹੀ ਮਿਲਣ ਦਾ ਸਾਧਨ ਹੈ। ਇਸ ਦੇਹੀ ਤੋਂ ਬਿਨਾਂ ਸਾਹਿਬ ਕਹਿੰਦੇ ਮਿਲਿਆ ਜਾ ਹੀ ਨਹੀਂ ਸਕਦਾ। ਇਸ ਦੇਹੀ ਦੀ ਪ੍ਰਾਪਤੀ ਹੀ ਮਿਲਣ ਦੀ ਵਾਰੀ ਦੱਸਿਆ ਮਹਾਰਾਜ ਨੇ, ਭਈ ਪ੍ਰਾਪਤ ਮਾਨੁੱਖ ਦੇਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਸ ਦੇਹੀ ਨੂੰ ਅੱਖੋਂ ਪਰੋਖੇ ਨਹੀਂ ਕਰਨਾ, ਵਾਹਿਗੁਰੂ ਜੀ ਦੀ ਦਾਤ ਸਮਝ ਕੇ, ਅਮਾਨਤ ਸਮਝ ਕੇ ਇਹਨੂੰ ਸੰਭਾਲਣਾ ਵੀ ਹੈ। ਨਾ ਤਾਂ ਇਸ ਤਨ ਨੂੰ ਸੁਕਾਉਣਾ, ਨੰਗਿਆਂ ਰੱਖ ਰੱਖ ਕੇ, ਭੁੱਖਿਆਂ ਰੱਖ ਰੱਖ ਕੇ, ਠੰਡੇ ਪਾਣੀਆਂ ਅਤੇ ਅੱਗਾਂ ਦੇ ਧੂਣੇ ਤਪਾ ਤਪਾ ਕੇ। ਇਸ ਦੇਹੀ ਨੂੰ ਪਾਲਣ ਵਾਸਤੇ ਮਨੁੱਖ ਨੂੰ ਸਰੀਰ ਦੀ ਕਿਰਿਆ ਮਿਲੀ ਹੈ, ਅਤੇ ਜੀਵਨ ਇਕੱਲਾ ਦੇਹੀ ਕਰਕੇ ਨਹੀਂ, ਦੇਹੀ ਦੇ ਅੰਦਰ ਵਾਹਿਗੁਰੂ ਜੀ ਨੇ ਇੱਕ ਦੀਵਾ ਜਗਾਇਆ। ਜਿਵੇਂ ਬਾਹਰ ਚਾਨਣ ਕਰਨ ਲਈ ਦੀਵੇ ਵਿੱਚ ਤੇਲ ਪੈਣਾ ਬੜਾ ਜ਼ਰੂਰੀ ਹੈ, ਇਸੇ ਤਰ੍ਹਾਂ ਇਸ ਜੋਤ ਨੂੰ ਸਦਾ ਜਗਦੀ ਰੱਖਣ ਵਾਸਤੇ ਇਹਦਾ ਆਹਾਰ ਵੀ ਜ਼ਰੂਰੀ ਹੈ। ਸਰੀਰ ਨੂੰ ਚੱਲਦਿਆਂ ਰੱਖਣ ਲਈ ਸਰੀਰ ਦਾ ਆਹਾਰ ਜ਼ਰੂਰੀ ਹੈ। ਭੋਜਨ ਮਿਲੇਗਾ, ਸਰੀਰ ਦੀ ਪ੍ਰਕਿਰਿਆ ਚੱਲਦੀ ਰਹੇਗੀ, ਸਰੀਰ ਤੰਦਰੁਸਤ ਰਹੇਗਾ, ਸਰੀਰ ਬਲਵਾਨ ਰਹੇਗਾ। ਜੇ ਭੋਜਨ ਮਿਲਣਾ ਬੰਦ ਹੋ ਜਾਏ, ਸਰੀਰ ਨਿਰਬਲ ਹੋ ਜਾਏਗਾ, ਸਰੀਰ ਖੀਨ ਹੋ ਜਾਏਗਾ, ਥੋਥਾ ਹੋ ਜਾਏਗਾ, ਅਤੇ ਇੱਕ ਦਿਨ ਸਰੀਰ ਮਰ ਵੀ ਜਾਏਗਾ। ਸਰੀਰ ਦੀ ਖੁਰਾਕ ਭਜਨ ਭੋਜਨ ਹੈ, ਆਤਮਾ ਦੀ ਖੁਰਾਕ ਭਜਨ ਹੈ। ਜਿੰਨਾ ਸਰੀਰ ਵਾਸਤੇ ਭੋਜਨ ਜ਼ਰੂਰੀ ਸਮਝਦੇ ਹਾਂ, ਉਹਨਾਂ ਜ਼ਮੀਰ ਵਾਸਤੇ ਭਜਨ ਵੀ ਜ਼ਰੂਰੀ ਹੈ। ਸਤਸੰਗ ਨਹੀਂ ਮਿਲੇਗਾ, ਹੌਲੀ ਹੌਲੀ ਇੱਕ ਦਿਨ ਆਤਮਕ ਮੌਤੇ ਮਰ ਜਾਵਾਂਗੇ। ਸਰੀਰ ਲਈ ਧਨ ਕਮਾਉਂਦੇ ਹਾਂ, ਇਹਦਾ ਨੰਗ ਕੱਜਣ ਵਾਸਤੇ, ਇਹਨੂੰ ਤੱਤੀ ਅਤੇ ਠੰਡੀ ਹਵਾ ਤੋਂ ਬਚਾਉਣ ਵਾਸਤੇ, ਸਿਰ ਕੱਜਣ ਲਈ ਛੱਤ ਚਾਹੀਦੀ ਹੈ, ਪੇਟ ਭਰਨ ਲਈ ਭੋਜਨ ਚਾਹੀਦਾ, ਅਤੇ ਤੁਸੀਂ ਕਮਾ ਰਹੇ ਹੋ। ਇੱਕ ਤੱਤ ਸਾਰ ਵੀ ਕਮਾਉਣਾ ਹੈ, ਆਤਮਾ ਨੂੰ ਬਲਵਾਨ ਕਰਨ ਵਾਸਤੇ, ਆਤਮਕ ਸ਼ਕਤੀ ਵਾਸਤੇ, ਉਹ ਨਾਮ ਹੈ। ਸੋ ਮਹਾਰਾਜ ਨੇ ਜੋ ਅੱਜ ਸੰਪੂਰਨ ਸ਼ਬਦ ਵਿੱਚ ਬਖਸ਼ਿਸ਼ ਕੀਤੀ ਹੈ, ਉਹ ਨਾਮ ਦੀ ਵਡਿਆਈ ਦਿੱਤੀ ਹੈ, ਨਾਮ ਦੀ ਵਡਿਆਈ, ਨਾਮ ਦੀ ਵਡਿਆਈ ਦੱਸੀ ਹੈ। ਨਾਮ ਬਿਨਾਂ ਨਹੀਂ ਜੀਵਿਆ ਜਾਏ, ਨਾਮ ਬਿਨਾਂ ਸਭ ਕੂੜ, ਇੰਨੀ ਇੰਪੋਰਟੈਂਸ ਹੈ ਸਾਡੇ ਜੀਵਨ 'ਚ ਨਾਮ ਦੀ। ਨਾਮ ਬਿਨਾਂ ਜੇਤਾ ਵਿਵਹਾਰ, ਜਿਉਂ ਮ੍ਰਿਤਕ ਮਿਥਿਆ ਸ਼ਿੰਗਾਰ, ਨਾਮ ਬਿਨਾਂ ਸਭ ਕੂੜ ਗਾਲੀ ਹੋ ਸਕੀਆਂ। ਇਹਦੀ ਵੱਡੀ ਮਹਾਨਤਾ ਹੈ। ਹੁਣ ਦੂਜਾ ਸਵਾਲ ਉੱਠਦਾ ਵੀ ਨਾਮ ਕਿੱਥੋਂ ਪ੍ਰਾਪਤ ਹੋਵੇ। ਆਹ ਬੜਾ ਕੀਮਤੀ ਬਚਨ ਹੈ ਸਾਧ ਸੰਗਤ, ਇੱਥੇ ਬੰਦਾ ਭੁੱਲ ਜਾਂਦਾ ਹੈ। ਨਾਮ ਦੀ ਚਰਚਾ ਤਾਂ ਸੁਣੀ ਅਸੀਂ, ਬੜੀ ਸੁਣੀ, ਅਤੇ ਧੰਨ ਨੇ ਉਹ ਰੂਹਾਂ ਜਿਨ੍ਹਾਂ ਨੂੰ ਨਾਮ ਦੀ ਮਹੱਤਤਾ ਦਾ ਪਤਾ ਲੱਗ ਗਿਆ, ਨਾਮ ਦੀ ਵਡਿਆਈ ਦਾ ਪਤਾ ਲੱਗ ਗਿਆ। ਖਤਰਾ ਕਿੱਥੇ ਆ ਕੇ ਆਉਂਦਾ ਵੀ ਨਾਮ ਮਿਲੇਗਾ ਕਿੱਥੋਂ? ਇੱਥੋਂ ਬਿਜ਼ਨਸ ਸ਼ੁਰੂ ਹੋ ਗਿਆ, ਕੰਨਾਂ ਵਿੱਚ ਫੂਕਾਂ ਮਾਰਨ ਦਾ ਬਿਜ਼ਨਸ ਇੱਥੋਂ ਸ਼ੁਰੂ ਹੋਇਆ। ਸਾਧ ਗੁਰਦੇਵ ਜੀ ਦੀ ਇਲਾਹੀ ਬਾਣੀ, ਪਰਮੇਸ਼ਰੀ ਬਾਣੀ, ਰੱਬੀ ਸੁਨੇਹਾ ਹੈ, ਇਹਨੇ ਜੋ ਸਾਨੂੰ ਦੱਸਿਆ ਨੇ, ਇਹਨੂੰ ਪੱਲੇ 'ਚ ਬੰਨਿਓ ਗੁਰਮੁਖੋ। ਮੇਰੀ ਗੱਲ ਦੇ ਉੱਤੇ ਵਿਸ਼ਵਾਸ ਨਾ ਕਰਿਓ। ਹੋ ਸਕਦਾ ਬੰਦਾ ਆਪਣੀ ਗਰਜ ਵਾਸਤੇ ਕੁਝ ਵੀ ਬੋਲ ਦੇ, ਜਾਂ ਬੰਦਾ ਆਪਣੀ ਛੋਟੀ ਮਤ ਦੇ ਅਨੁਸਾਰ ਸੋਚੇ। ਜੋ ਵਾਹਿਗੁਰੂ ਜੀ ਦਾ ਸੁਨੇਹਾ ਆਇਆ ਧਰਤੀ 'ਤੇ, ਇਹਨੂੰ ਸਮਝਣ ਦਾ ਯਤਨ ਕਰੋ, ਨਾਮ ਕਿੱਥੋਂ ਮਿਲੇਗਾ। ਬਾਣੀ ਦਾ ਬਚਨ ਹੈ, ਪਹਿਲੀ ਗੱਲ ਨਾਮ ਦੀ ਮਹੱਤਤਾ, ਦੂਜੀ ਗੱਲ ਨਾਮ ਪ੍ਰਾਪਤ ਕਿੱਥੋਂ ਹੋਏਗਾ। ਇਹ ਪੰਕਤੀ ਬਹੁਤ ਜ਼ਰੂਰੀ, ਆਪਣੀ ਸੁਰਤ 'ਚ ਟਿਕਾਇਓ। ਬਲਹਾਰੀ ਗੁਰ ਆਪਣੇ ਵਿੱਟੋਂ, ਜਿਨ ਸਾਚੇ ਸਿਉਂ ਲਿਵ ਲਾਈ। ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਲਿਵ ਕਿੱਦਾਂ ਲੱਗੇਗੀ ਸਾਧ ਸੰਗਤ? ਐਸਾ ਸਤਿਗੁਰ ਜੇ ਮਿਲੈ, ਤਿਸ ਨੂੰ ਸਿਰ ਸੌਂਪਿਆ ਵਿੱਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਿਹਾ। ਟੁੱਟਿਆਂ ਹੋਇਆਂ ਨੂੰ ਜੋੜਨ ਦਾ ਸਾਧਨ ਕੀ ਹੈ? ਸਾਨੂੰ ਮਹਿਸੂਸ ਹੋ ਰਿਹਾ, ਮੈਨੂੰ ਆਪਣੇ ਆਪ 'ਚ ਮਹਿਸੂਸ ਹੋ ਰਿਹਾ ਕਿ ਲੇਵਲ ਜੁੜੀ ਸੀ, ਟੁੱਟ ਗਈ ਹੈ। ਉਹ ਭਾਗਾਂ ਵਾਲੀਆਂ ਰੂਹਾਂ ਜਿਨ੍ਹਾਂ ਦੀ ਜੁੜੀ ਹੋਈ ਹੈ, ਜਿਨ੍ਹਾਂ ਨੇ ਜੋੜ ਲਈ ਹੈ। ਹੁਣ ਲੇਵ ਕਿਵੇਂ ਜੁੜੇਗੀ ਸਾਧ ਸੰਗਤ ਜੀ? ਨਾਮ ਦੀ ਬਖਸ਼ਿਸ਼ ਹੋਏਗੀ। ਕੌਣ ਦੇਵੇਗਾ ਨਾਮ? ਕਿੱਥੇ ਜਾਈਏ? ਬਲਿਹਾਰੀ ਗੁਰ ਆਪਣੇ ਵਿੱਟੋਂ, ਜਿਨ ਸਾਚੇ ਸਿਉਂ ਲਿਵ ਲਾਈ। ਗੁਰੂ ਕਿਵੇਂ ਵਰਤਦਾ ਜੀ? ਸੱਚੇ ਨਾਲ ਲਿਵ ਕਿਵੇਂ ਲੱਗਦੀ ਹੈ? ਸੱਚਾ ਕਿਹੜਾ ਦੂਰ ਹੈ, ਅੰਦਰੇ ਬੈਠਾ ਸੀ, ਐਂ ਥੋੜ੍ਹਾ ਜਿਹਾ ਸੂਤ ਭਰ ਟੁੱਟਿਆ ਹੋਇਆ, ਭੰਭੀਰੀ ਕਹਿ ਜਿਉਂ ਪਾਤ ਪਾਰ ਦਿਉ, ਬਿਨ ਪੇਖੇ ਦੂਰ ਆਇਓ। ਇੰਨਾ ਹੀ ਕੀ ਵਿੱਥ ਹੈ? ਜਿਵੇਂ ਬਰਸਾਤ ਦੀ ਰੁੱਤ ਵਿੱਚ ਉੱਡਦੀਆਂ ਹੋਈਆਂ ਭੰਭੀਰੀਆਂ, ਸੂਰਜ ਦੇ ਦੁਆਲੇ ਉੱਡਦੇ ਹੋਏ ਛੋਟੇ ਛੋਟੇ ਪਰਿੰਦੇ, ਅਤੇ ਉਹਨਾਂ ਦੇ ਖੰਭ ਬੜੇ ਬਰੀਕ ਸੂਖਮ ਜੇ, ਇੰਨੀ ਕੁ ਵਿੱਥ ਹੈ, ਬਸ ਇੰਨੀ ਕੁ ਜੋੜਨੀ ਹੈ। ਉਹ ਕਿਵੇਂ ਜੁੜੇਗੀ? ਜਦੋਂ ਇਸ ਹਿਰਦੇ ਦੇ ਅੰਦਰ ਪ੍ਰਕਾਸ਼ ਹੋਵੇਗਾ, ਤਾਂ ਪ੍ਰਕਾਸ਼ ਕੌਣ ਕਰਾਏਗਾ? ਸਰੀਰ ਦੀ ਕਿਰਿਆ ਤਾਂ ਹੈ ਨਹੀਂ ਹੈ ਸਾਧ ਸੰਗਤ ਜੀ, ਗਲਤ ਅਸੀਂ ਪਾਸੇ ਤੁਰ ਪਏ। ਸਾਹਿਬ ਨੇ ਇੱਥੇ ਬਚਨ ਜਿਹੜਾ ਕਿਹਾ, ਇਹਨੂੰ ਥੋੜ੍ਹਾ ਸਮਝ ਲਓ, ਫਿਰ ਆਪਾਂ ਸ਼ਬਦ ਦੇ ਵਾਲੇ ਪਾਸੇ ਜਾਂਦੇ ਹਾਂ। ਗੱਲ ਸੌਖੀ ਸਮਝਣ ਵਿੱਚ ਆਸਾਨੀ ਆ ਜਾਏਗੀ, ਸਮਝ 'ਚ ਸੌਖੀ ਪੈ ਜਾਏਗੀ। ਬਲਿਹਾਰੀ ਗੁਰ ਆਪਣੇ ਵਿੱਟੋਂ, ਦੋ ਗੱਲਾਂ ਮੈਂ ਕਹਿ ਰਿਹਾ ਤੁਹਾਡੇ ਚਰਨਾਂ 'ਚ, ਇੱਕ ਨਾਮ ਦੀ ਉੱਤਮਤਾ, ਇੱਕ ਨਾਮ ਦੀ ਪ੍ਰਾਪਤੀ ਕਿੱਥੋਂ ਹੋਣੀ ਹੈ। ਨਾਮ ਇੰਨਾ ਸ੍ਰੇਸ਼ਟ ਹੈ ਕਿ ਨਾਮ ਬਿਨਾਂ ਸਭ ਕੂੜ, ਨਾਮ ਇੰਨਾ ਸ੍ਰੇਸ਼ਟ ਹੈ ਕਿ ਨਾਮ ਬਿਨਾਂ ਨਹੀਂ ਜੀਵਿਆ ਜਾਏ। ਅਤੇ ਦੂਸਰੀ ਗੱਲ, ਨਾਮ ਦੀ ਬਖਸ਼ਿਸ਼ ਬਲਹਾਰੀ ਗੁਰ ਆਪਣੇ ਵਿੱਟੋਂ ਜਿਨ ਸਾਚੇ ਸਿਉਂ ਲਿਵ ਲਾਈ, ਸ਼ਬਦ ਚੀਨ ਆਤਮ ਪ੍ਰਗਾਸਿਆ ਸਹਿਜੇ ਰਹਿਆ ਸਮਾਈ। ਸ਼ਬਦ ਚੀਨ ਜਿਹਨੂੰ ਚੀਨਣਾ ਬੜਾ, ਅਸਲ 'ਚ ਸਾਡੀ ਮੁਸੀਬਤ ਇਹ ਹੈ ਵੀ ਅਸੀਂ ਦ੍ਰਿਸ਼ਟ ਮਾਨ ਦੀ ਗੱਲ ਸਮਝ ਰਹੇ ਹਾਂ, ਅਦ੍ਰਿਸ਼ਟ ਸਾਡੀ ਸਮਝ 'ਚ ਨਹੀਂ ਆ ਰਿਹਾ। ਸ਼ਬਦ ਅਦ੍ਰਿਸ਼ਟ ਹੈ, ਬਾਣੀ ਨਿਰੰਕਾਰ ਹੈ, ਬਾਣੀ ਦੀ ਧੁਨ ਸ਼ਬਦ ਦੀ ਧੁਨ ਸਾਡੀ ਸੁਰਤ ਦੀ ਪਕੜ ਵਿੱਚ ਨਹੀਂ ਆ ਰਹੀ। ਅਦ੍ਰਿਸ਼ਟ ਅਗੋਚਰ ਨੂੰ ਪਕੜਨ ਵਾਸਤੇ ਗੁਰ ਸ਼ਬਦ ਜ਼ਰੀਆ ਸੀ, ਵਸੀਲਾ ਸੀ, ਨਾ ਅਦ੍ਰਿਸ਼ਟ ਵੇਖਿਆ ਨਾ ਸ਼ਬਦ ਵੇਖਿਆ। ਭਗਤੀ ਆਕਾਰ ਦਾ ਸਾਧਨ ਬਣ ਗਈ, ਆਕਾਰ। ਅਸੀਂ ਕੁਝ ਨਾ ਕੁਝ ਮਿੱਥ ਲਿਆ, ਹਿੰਦੁਸਤਾਨ ਦੀ ਜੋ ਮਿੱਥ ਤੁਰੀ ਆ ਰਹੀ ਸੀ, ਕੋਈ ਨਾ ਕੋਈ ਆਕਾਰ ਮਿੱਥਿਆ ਅਤੇ ਉਹਦੀ ਭਗਤੀ ਸ਼ੁਰੂ ਹੋ ਗਈ। ਆਕਾਰ ਦੀ ਇੱਕ ਸੀਮਾ ਹੈ, ਆਕਾਰ ਦੀ ਇੱਕ ਹੱਦ ਹੈ, ਆਕਾਰ ਦਾ ਇੱਕ ਦਾਇਰਾ ਹੈ। ਜਿਸ ਭਗਤੀ ਦਾ ਰਸ ਸਤਿਗੁਰੂ ਸਾਨੂੰ ਦੇਣਾ ਚਾਹੁੰਦੇ ਆ, ਇਹ ਬੜਾ ਸੂਖਮ ਵਿਸ਼ਾ ਹੈ। ਤੁਹਾਨੂੰ ਇਹ ਬਚਨ ਸਮਝਣ ਵਾਸਤੇ ਬਹੁਤ ਇਕਾਗਰ ਹੋਣਾ ਪਏਗਾ, ਬਹੁਤ ਪੂਰਨ ਤੌਰ 'ਤੇ ਅੰਦਰ ਟਿਕਾਓ ਬਣਾ ਕੇ ਅੱਖਰ ਅੱਖਰ ਉੱਤੇ ਧਿਆਨ ਕੇਂਦਰਿਤ ਕਰੋ। ਗੁਰੂ ਸਾਡੀ ਸੁਰਤ ਵਿੱਚ ਇਹ ਗੱਲ ਪਾ ਦੇਵੇ ਜੋ ਸਾਹਿਬ ਦਇਆ ਕਰਕੇ ਸਮਝਾ ਰਹੇ ਹੈ। ਭਗਤੀ ਆਕਾਰ ਦੇ ਨਾਲ ਜੁੜ ਗਈ ਇੱਥੇ, ਅਤੇ ਆਪੋ ਆਪਣਾ ਆਕਾਰ ਮਿੱਥ ਲਿਆ। ਇਸ ਲਈ ਭਗਤੀ ਦੇ ਕਈ ਰੂਪ ਬਣ ਗਏ ਸਾਧ ਸੰਗਤ। ਕੋਈ ਕਿਸੇ ਬੁੱਤ ਦਾ ਭਗਤ ਹੈ, ਕੋਈ ਕਿਸੇ ਆਕਾਰ ਦਾ ਭਗਤ ਹੈ, ਕੋਈ ਕਿਸੇ ਵਜੂਦ ਦਾ ਭਗਤ ਹੈ, ਕੋਈ ਕਿਸੇ ਸਰੀਰ ਦਾ ਭਗਤ ਹੈ, ਕਿਸੇ ਨੇ ਆਪਣੀ ਅਕੀਦਤ ਵਾਸਤੇ ਕੋਈ ਚਿੱਤਰ ਬਣਾ ਲਿਆ, ਕਿਸੇ ਨੇ ਆਪਣੇ ਵਿਸ਼ਵਾਸ ਵਾਸਤੇ ਕੋਈ ਚਿੰਨ੍ਹ ਸਥਾਪਿਤ ਕਰ ਲਿਆ, ਕਿਸੇ ਨੇ ਧਿਆਨ ਟਿਕਾਉਣ ਵਾਸਤੇ ਕੋਈ ਸਾਧਨ ਜ਼ਰੀਆ ਬਣਾ ਲਿਆ। ਜਿਹੜੀ ਜੋਤ ਵਾਲੀ ਗੱਲ ਸੀ ਉਹ ਸਮਝ ਵਿੱਚ ਨਾ ਪਈ ਸਾਡੇ। ਗੁਰੂ ਸਾਹਿਬ ਜੀ ਇਹ ਸੀਮਾ ਤੋਂ ਬਹੁਤ ਵੱਡਾ ਅਦ੍ਰਿਸ਼ਟ, ਬਹੁਤ ਵੱਡਾ ਸਾਨੂੰ ਇੱਕ ਐਸਾ ਰੋਲ ਮਾਡਲ ਦੇ ਰਹੇ ਹੈ ਕਿ ਵੱਡੇ ਅਨੰਤ ਬੇਅੰਤ ਨਾਲ ਜੁੜਿਆ ਅਸੀਂ ਵੱਡੇ ਹੋ ਜਾਈਏ। ਭਗਤੀ ਦਾ ਮਤਲਬ ਕੀ ਹੈ ਕਿ ਜਿੰਨਾ ਕੁ ਦਾਇਰਾ ਹੈ ਓਡੀ ਕੁ ਸੋਚ ਹੈ। ਗੁਰੂ ਸਾਹਿਬ ਅੱਜ ਜੋ ਬਖਸ਼ਿਸ਼ ਕਰ ਰਹੇ ਆ, ਮਹਾਰਾਜ ਕਹਿੰਦੇ ਹਰ ਹਰ ਸਿਮਰੋ ਅਗੰਮ ਅਪਾਰਾ। ਅਗੰਮ ਸ਼ਬਦ ਦਾ ਅਰਥ ਹੈ ਜਿਹਦੀ ਜਿਹੜਾ ਇੰਦਰੀਆਂ ਦੀ ਪਕੜ ਤੋਂ ਪਰੇ ਹੈ, ਜੀਵ ਦੀ ਪਕੜ, ਮਤਲਬ ਜੀਵ ਨਾਲ ਕਥਨ ਨਹੀਂ ਹੁੰਦਾ, ਅੱਖਾਂ ਨਾਲ ਉਹਨੂੰ ਸੰਪੂਰਨ ਰੂਪ ਵਿੱਚ ਦੇਖਿਆ ਨਹੀਂ ਜਾਂਦਾ, ਬੁੱਧੀ ਦੇ ਨਾਲ ਉਹਨੂੰ ਬਿਆਨ ਨਹੀਂ ਕੀਤਾ ਜਾਂਦਾ, ਹੱਥ ਨਾਲ ਉਹਨੂੰ ਪਕੜਿਆ ਨਹੀਂ ਜਾਂਦਾ। ਅਸੀਂ ਕਹੀਏ ਵੀ ਧਰਤੀ ਵਾਂਗ ਪੈਰਾਂ ਨਾਲ ਗਾਹ ਕੇ ਉਹਦਾ ਅੰਤ ਪਾ ਲਈਏ, ਉਹਦਾ ਅੰਤ ਨਹੀਂ ਪਾਇਆ ਜਾਂਦਾ, ਇੰਦਰੀਆਂ ਦੀ ਪਕੜ ਤੋਂ ਪਰੇ ਹੈ। ਅਤੇ ਨਾਲ ਸ਼ਬਦ ਜੋੜ ਦਿੱਤਾ ਅਪਾਰਾ, ਪਾਰਾਵਾਰ ਕੋਈ ਨਹੀਂ ਹੈ। ਸਿਮਰ ਅਤੇ ਇੱਕ ਸੀਮਾ ਵਿੱਚ ਨਹੀਂ, ਇੱਕ ਦਾਇਰੇ ਵਿੱਚ ਨਹੀਂ, ਅਨੰਤ ਨੂੰ ਸਿਮਰ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਥੇ ਖੁਲਾਸਾ ਕੀਤਾ, ਧਿਆਨ ਧਰੋ ਤੇਹ ਕੋ ਮਨ ਮੈਂ ਜਿਹ ਕੋ ਅਮਤੋਜ ਸਭੈ ਜਗ ਛਾਇਓ। ਜਿਹਦਾ ਜ਼ਹੂਰ ਵਰਤ ਰਿਹਾ ਸਾਰੀ ਕਾਇਨਾਤ ਵਿੱਚ, ਕਣ ਕਣ ਦੇ ਅੰਦਰ ਜਿਹਦਾ ਪ੍ਰਕਾਸ਼ ਵਰਤ ਰਿਹਾ ਉਹਦਾ ਧਿਆਨ ਧਰ। ਜਿਹੜੀ ਸਭ ਮੈਂ ਜੋਤ, ਜੋਤ ਹੈ ਸੋਏ। ਹੁਣ ਸਵਾਲ ਫਿਰ ਇੱਥੇ ਖੜਾ ਹੋ ਗਿਆ ਵੀ ਕਿਵੇਂ ਚੀਨਾਂਗੇ ਜੋਤ, ਸਾਨੂੰ ਤਾਂ ਨਜ਼ਰ ਹੀ ਨਹੀਂ ਪੈ ਰਹੀ। ਅਤੇ ਤੁਹਾਨੂੰ ਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ, ਮਹਾਰਾਜ ਕਹਿੰਦੇ ਗੁਰਸਾਖੀ ਵੇਖੀ। ਗੁਰਸਾਖੀ ਮਤਲਬ ਗੁਰਸਿੱਖਿਆ, ਹਨੇਰੇ ਵਿੱਚ ਵੇਖਣ ਵਾਸਤੇ ਗੁਰਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ। ਸ਼ਬਦ ਚੀਨ ਆਤਮ ਪ੍ਰਗਾਸਿਆ, ਇਹੀ ਪੰਕਤੀ ਹੈ, ਅਰਥ ਇਹੀ ਹੈ ਇਹਦੇ। ਅਮਤੋਜ ਤੇ ਵਰਤ ਰਿਹਾ ਹੈ ਪਰ ਨਜ਼ਰ ਹੀ ਨਹੀਂ ਪੈ ਰਿਹਾ। ਸ਼ਬਦ ਚੀਨ ਆਤਮ ਪ੍ਰਕਾਸ਼ ਹੋਏਗਾ। ਜ਼ਮੀਨ ਜ਼ਮਾਂ ਕੇ ਵਿਖੇ ਸਮਸਤ ਏਕ ਜੋਤ ਹੈ। ਤੇਰੇ ਘਰ ਦੇ ਖੁੰਜੇ ਵਾਲੀ ਨਹੀਂ, ਕੁੱਲ ਕਾਇਨਾਤ ਦੀ ਗੱਲ ਕਰ ਰਿਹਾ, ਅਗੰਮ ਅਤੇ ਅਪਾਰ ਦੀ ਗੱਲ ਕਰ ਰਹੇ ਨੇ ਮਹਾਰਾਜ। ਹਰ ਹਰ ਸਿਮਰੋ ਤੇ ਸਮਝ ਵਿੱਚ ਆਇਆ, ਜਿੰਨੀ ਦੇਰ ਅਗੰਮ ਅਤੇ ਅਪਾਰ ਸਮਝ ਵਿੱਚ ਨਹੀਂ ਆਉਂਦਾ ਸਾਡਾ ਸਿਮਰਨ ਛੋਟਾ ਹੋ ਜਾਏਗਾ। ਮੇਰੀ ਬੇਨਤੀ ਨੂੰ ਸਮਝ ਲਿਓ ਚੰਗੀ ਤਰ੍ਹਾਂ।
ਸਾਡਾ ਧਿਆਨ ਧਰਨਾ ਛੋਟਾ ਹੋ ਜਾਏਗਾ ਅਤੇ ਗੁਰੂ ਸਾਹਿਬ ਸਾਨੂੰ ਛੋਟਿਆਂ ਨਹੀਂ ਕਰਨੀ ਚਾਹੁੰਦੇ, ਵਲਗਣਾ ਵਿੱਚ ਕੰਧਾਂ ਵਿੱਚ ਨਹੀਂ ਬੰਨਣਾ ਚਾਹੁੰਦੇ। ਸੱਚਖੰਡ ਹਰਿਮੰਦਰ ਸਾਹਿਬ ਭਗਤੀ ਦਾ ਘਰ ਹੈ। ਦੁਨੀਆਂ ਦੇ ਉੱਤੇ ਹਰ ਵੇਲੇ ਨਿਰੰਤਰ ਜਿੱਥੇ ਭਗਤੀ ਹੋ ਰਹੀ ਹੈ, ਸ੍ਰਿਸ਼ਟੀ ਦੇ ਉੱਤੇ ਜੇ ਕੋਈ ਭਗਤੀ ਦਾ ਘਰ ਹੈ ਤਾਂ ਉਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਹੈ। ਅਤੇ ਜਦੋਂ ਸੱਚਖੰਡ ਹਰਿਮੰਦਰ ਸਾਹਿਬ ਦੀ ਬੁਨਿਆਦ ਰੱਖੀ ਜਾਂਦੀ ਹੈ, ਉਦਣ ਭਗਤੀ ਦੀ ਵਿਆਖਿਆ ਹੁੰਦੀ ਹੈ। ਸਾਧ ਸੰਗਤ, ਕਦੀ ਇਸ ਨਜ਼ਾਰੇ ਨੂੰ ਆਪਣੀਆਂ ਸੁਰਤ ਦੀਆਂ ਅੱਖਾਂ ਨਾਲ ਮਹਿਸੂਸ ਕਰੋ। ਇਤਿਹਾਸ ਨੂੰ ਕੇਵਲ ਕਿਤਾਬ ਦੇ ਅੱਖਰ ਜਾਣ ਕੇ ਨਾ ਪੜ੍ਹੋ, ਇਤਿਹਾਸ ਨੂੰ ਕੇਵਲ ਜ਼ੁਬਾਨ ਦੇ ਸ਼ਬਦ ਜਾਣ ਕੇ ਨਾ ਸਮਝਣ ਦਾ ਯਤਨ ਕਰੋ। ਆਪਣੇ ਸੁਰਤ ਦੇ ਕਿਵਾੜ ਖੋਲ੍ਹੋ ਅਤੇ ਗੁਰੂ ਦੇ ਵਰਤਾਏ ਹੋਏ ਕੌਤਕਾਂ ਦੇ ਭੇਦ ਨੂੰ ਸਮਝਣ ਦਾ, ਚੀਨਣ ਦਾ, ਬੁੱਝਣ ਦਾ ਯਤਨ ਕਰਕੇ ਵੇਖੋ। ਜਦੋਂ ਤੁਸੀਂ ਇਸ ਗਹਿਰਾਈ ਵਿੱਚ ਉਤਰੋਗੇ ਨਾ, ਹਰਿਮੰਦਰ ਸਾਹਿਬ ਦੇ ਦਰਸ਼ਨ ਮਾਫੀ 'ਚ ਰੱਖਿਓ। ਦੁਨੀਆਂ ਵਾਲਿਆਂ ਨੇ ਇੱਕ ਨਾਮ ਰੱਖ ਦਿੱਤਾ ਗੋਲਡਨ ਟੈਂਪਲ, ਕਿਉਂਕਿ ਉਹਨਾਂ ਨੂੰ ਗੋਲਡਨ ਨਜ਼ਰ ਆ ਰਿਹਾ ਸੀ, ਸੋਨਾ ਨਜ਼ਰ ਆ ਰਿਹਾ ਸੀ, ਦਰਸ਼ਨ ਛੋਟੇ ਹੋ ਗਏ। ਬਿਲਡਿੰਗ ਨਜ਼ਰ ਆਈ, ਗੋਲਡਨ ਨਜ਼ਰ ਆਇਆ, ਸੁਨਹਿਰੀ ਹਰਿਮੰਦਰ ਸਾਹਿਬ ਗੋਲਡਨ ਨਜ਼ਰ ਆਇਆ, ਦਰਸ਼ਨ ਛੋਟੇ ਹੋ ਗਏ। ਜੇ ਕਿਤੇ ਦਰਸ਼ਨਾਂ ਦੇ ਭੇਦ ਵਿੱਚ ਚੁੱਭੀ ਲਾਈ ਹੁੰਦੀ ਤਾਂ ਭਗਤੀ ਦੀ ਸੀਮਾ, ਭਗਤੀ ਦੇ ਦਾਇਰੇ, ਭਗਤੀ ਦੀਆਂ ਵਲਗਣਾਂ ਟੁੱਟ ਜਾਣੀਆਂ ਸੀ ਅਤੇ ਅਗੰਮ ਅਗੋਚਰ ਸਾਡੀ ਸਮਝ ਵਿੱਚ ਪੈ ਜਾਣਾ ਸੀ। ਬੁਨਿਆਦ ਰੱਖੀ ਜਾਂਦੀ ਭਗਤੀ ਦੇ ਘਰ ਦੀ। ਹਰਿਮੰਦਰ ਸਾਹਿਬ ਹੈ ਹੀ ਭਗਤੀ ਹੈ, ਬਸ ਇਹਨੂੰ ਗੋਲਡਨ ਟੈਂਪਲ ਨਹੀਂ ਕਹਿਣਾ, ਇਹ ਭਗਤੀ ਹੈ, ਨਿਰੀ ਭਗਤੀ। ਤੁਹਾਡੀ ਸੁਰਤ ਵਿੱਚ ਹਰਿਮੰਦਰ ਸਾਹਿਬ ਦਾ ਚੇਤਾ ਆਵੇ ਤਾਂ ਸਮਝ ਲਓ ਭਗਤੀ ਚੇਤੇ ਆ ਗਈ। ਉੱਥੇ ਕੀ ਵਰਤ ਰਿਹਾ? ਧੁਨ, ਸ਼ਬਦ, ਹੋਰ ਕੋਈ ਗੱਲ ਨਹੀਂ। ਕੋਈ ਦੁਨੀਆ ਦਾ ਸ਼ਹਿਨਸ਼ਾਹ ਆਵੇ, ਕੋਈ ਦੁਨੀਆ ਦਾ ਵੱਡਾ ਪਦਵੀ ਵਾਲਾ ਆਏ, ਕਿਸੇ ਦੀ ਕੋਈ ਚਰਚਾ ਨਹੀਂ, ਸਿਰਫ ਅਤੇ ਸਿਰਫ ਕਰਤੇ ਦੀ ਕੀਰਤੀ ਹੈ ਉੱਥੇ, ਕੋਈ ਦੁਨਿਆਵੀ ਗੱਲ ਨਹੀਂ ਹੈ। ਕਿਸੇ ਸਰੀਰ ਦੀ ਕੋਈ ਚਰਚਾ ਜਾਂ ਸਰੀਰ ਦੇ ਕਮਾਏ ਹੋਏ ਕਰਮ ਦੀ ਚਰਚਾ ਨਹੀਂ, ਸਿਰਫ ਸ਼ਬਦ ਦੀ ਧੁਨ ਗੂੰਜ ਰਹੀ ਹੈ। ਅਤੇ ਉਸ ਹਰਿਮੰਦਰ ਦੀ ਜਦੋਂ ਮੇਰੇ ਸਾਹਿਬ ਨੇ ਬੁਨਿਆਦ ਰਖਾਈ, ਉਹਦੀ ਧੁਰ ਅੰਦਰ ਡੁੱਬ ਕੇ ਸੁਰਤ ਦੇ ਜ਼ਰੀਏ ਦਰਸ਼ਨ ਕਰਨ ਦਾ ਯਤਨ ਕਰੋ। ਹਰਿਮੰਦਰ ਸਾਹਿਬ ਹੀ ਤੁਹਾਨੂੰ ਭਗਤੀ ਦੀ ਵਿਆਖਿਆ ਸਮਝਾ ਦੇਗਾ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਿੱਖੀ ਦੇ ਇਸ ਕੇਂਦਰ ਦੀ, ਭਗਤੀ ਦੇ ਇਸ ਘਰ ਦੀ ਬੁਨਿਆਦ ਸਾਈਂ ਮੀਆਂ ਮੀਰ ਜੀ ਰੱਖਦੇ ਆ। ਮੁਸਲਮਾਨ ਨੇ ਉਹ ਖੁਦਾ ਖੁਦਾ ਕਰਦੇ ਨੇ, ਨਿਵਾਜ਼ਾਂ ਪੜ੍ਹਦੇ ਨੇ, ਬੜੇ ਪਾਬੰਦ ਨੇ ਮਰਿਆਦਾ ਦੇ, ਮੁਹੰਮਦ ਸਾਹਿਬ ਉੱਤੇ ਵਿਸ਼ਵਾਸ ਰੱਖਦੇ ਹੋਣਗੇ, ਅੱਲਾ ਅੱਲਾ ਮੁੱਖੋਂ ਹਰ ਵੇਲੇ ਜਪਦੇ ਹੋਣਗੇ। ਅਤੇ ਜਦੋਂ ਸਤਿਗੁਰੂ ਜੀ ਇਸ ਭਗਤੀ ਦੇ ਘਰ ਦੀ ਬੁਨਿਆਦ, ਵੇਖੋ ਦੁਨੀਆਂ ਦੇ ਉੱਤੇ ਬਹੁਤ ਸਾਰੇ ਲੋਕ ਲੇਬਲ ਲਾ ਲੈਣਗੇ, ਸਟਿੱਕਰ ਲਾ ਲੈਣਗੇ ਭਗਤੀ ਦੇ ਘਰ ਦਾ, ਪਰ ਉੱਥੇ ਆਪੋ ਆਪਣਾ ਕਬਜ਼ਾ ਹੈ, ਉਹ ਭਗਤੀ ਇੱਕ ਦਾਇਰੇ 'ਚ ਹੈ, ਦੂਜੇ ਦੀ ਉੱਥੇ ਗੱਲ ਨਹੀਂ ਚੱਲ ਸਕਦੀ। ਇੱਥੇ ਗੱਲ ਸਾਰੀਆਂ ਵਲਗਣਾਂ ਨੂੰ ਤੋੜ ਰਹੀ ਹੈ, ਇਹਦੀ ਬੁਨਿਆਦ ਕਹਿ ਰਹੀ ਹੈ ਵੀ ਕੰਧਾਂ ਟੁੱਟ ਗਈਆਂ। ਹਰਿਮੰਦਰ ਸਾਹਿਬ ਦੀ ਨੀਂਹ ਰੱਖਣੀ ਕਹਿ ਰਹੀ ਹੈ ਕਿ ਭਗਤੀ ਅਗੰਮ ਅਤੇ ਅਪਾਰ ਵਿੱਚ ਲੀਨ ਹੋ ਗਈ ਹੈ, ਸੀਮਾ ਖਤਮ ਹੋ ਗਈ, ਕੰਧਾਂ ਢਹਿ ਗਈਆਂ। ਕੌਣ ਮੁਸਲਮਾਨ ਹੈ, ਕੌਣ ਅੱਲਾ ਅੱਲਾ ਕਰਦਾ, ਕੌਣ ਹਰੀ ਹਰੀ ਕਹਿੰਦਾ? ਭਗਤੀ ਬੜੀ ਸੀ, ਗਿਆਨ ਬੜਾ ਸੀ, ਕਥਾ ਕਥਨੀ ਬੜੀ ਸੀ, ਧਾਰਮਿਕ ਲੋਕ ਬੜੇ ਸਨ, ਪਰ ਉੱਥੇ ਹੈ ਕੀ ਸੀ? ਜਦੋਂ ਦੋ ਚੀਜ਼ਾਂ ਆਪਸ ਵਿੱਚ ਟਕਰਾਉਣ ਤਾਂ ਅੱਗ ਨਿਕਲਦੀ ਹੈ, ਲੋਹੇ ਨਾਲ ਲੋਹਾ ਟਕਰਾਵੇ, ਪੱਥਰ ਨਾਲ ਪੱਥਰ ਟਕਰਾਵੇ, ਲੱਕੜ ਨਾਲ ਲੱਕੜ ਰਗੜੀ ਜਾਵੇ, ਦਾਵਾ ਅਗਨ ਪੈਦਾ ਹੁੰਦੀ, ਜੰਗਲਾਂ ਦੇ ਜੰਗਲ ਸੜ ਜਾਂਦੇ ਜਦੋਂ ਦੋ ਲੱਕੜਾਂ ਆਪਸ ਵਿੱਚ ਕਿਸੜ ਕਿਸੜ ਕੇ ਅੱਗ ਪ੍ਰਗਟ ਹੋ ਜਾਂਦੀ। ਅਤੇ ਇਸ ਸਮਾਜ ਵਿੱਚ ਭਗਤੀ ਨੇ ਅੱਗ ਪ੍ਰਗਟ ਕਰਕੇ ਰੱਖ ਦਿੱਤੀ। ਸਰੋਵਰ ਦੇ ਅੰਦਰ ਹਰਿਮੰਦਰ ਸਾਹਿਬ ਦਾ ਸੁਸ਼ੋਭਿਤ ਹੋਣਾ, ਸਾਈਂ ਮੀਆਂ ਮੀਰ ਦੇ ਕੋਲੋਂ ਬੁਨਿਆਦ ਰੱਖਣੀ, ਇਹ ਦਰਸ਼ਨ ਕਰਵਾ ਰਿਹਾ ਕਿ ਅੱਗ ਮਿਟਣ ਦਾ ਕੇਂਦਰ ਹੈ। ਇੱਥੇ ਗੁਰਮੁਖੋ ਅੱਗ ਬਾਲਣ ਵਾਲਿਆਂ ਨੇ ਭਗਤੀ ਨੂੰ ਕੀ ਸਮਝਣਾ ਸੀ? ਵੇਖਣ ਨੂੰ ਉਹਨਾਂ ਨੂੰ ਲੋਕ ਭਗਤ ਕਹਿੰਦੇ ਸੀ, ਧਾਰਮਿਕ ਕਹਿੰਦੇ ਸੀ, ਪਹਿਰਾਵਾ ਭੇਖ ਵੇਖ ਕੇ, ਅਤੇ ਉਹ ਵੀ ਆਪੋ ਆਪਣੇ ਅੱਡੇ ਨੂੰ ਕਹਿੰਦੇ ਸੀ ਭਗਤੀ ਦਾ ਘਰ, ਆਪੋ ਆਪਣੇ ਅੱਡੇ ਨੂੰ ਉਹ ਲੋਕ ਕਹਿੰਦੇ ਸੀ ਭਗਤੀ ਦਾ ਘਰ। ਪਰ ਜਦੋਂ ਸਾਨੂੰ ਦਰਸ਼ਨ ਕਰਵਾਏ ਗਏ, ਅੱਖਾਂ ਵਾਲਿਆਂ ਨੇ ਦਰਸ਼ਨ ਕਰਵਾਏ, तो उन्होंने ये दर्शन करवाए कि सच किनारे रह गया खै मरदे, गज के कहो बचन, सच किनारे रह गया खै मरदे बामण मौलाने। गल दो मजहबां दी नहीं हो रही, मत समझना कि असी बड़ी हाँ, असी सुरखरू हाँ, ये पंडित की गल हुई है, मौलवी की गल हुई है। उदों भी पंडित मौजूद सी, अज भी पंडित मौजूद है, वह भी कथा करता सी, वह भी ज्ञान पढ़ता सी, वह भी दुनिया च विख्यान करता सी, अज मैं भी बैठा यही कुछ कर रहा। पर जे सच किनारे रह गया तो यह भगती का भेख अग बालन का कारण बन जाएगा, लग जाएगी ना अग। रब रब करते सी, माला दोनों के हाथ में, कोई गंगा ते चुभियां ला रहा सी, कोई तीर्थां जियारत वास्ते जा रहा सी, धर्म की यात्रा वास्ते, पर भगती नू नहीं समझ सके। इत्थे मेरे गुरु ने भगती नाल शब्द जोड़िया अगम अपारा, जड़ा व्याख्या कर रहा कि भगती शुरू ही उदों हुंदी है जदों सीमा टुट जाण, जदों कंधां ढह जाण। जिहदियां कंधां नहीं ढईआं वह भगत नहीं हो सकता। कोई की कर रहा, नफरत कर रहा, ईरखा कर रहा, वैर कर रहा, कोई फर्क नहीं पैंदा। जिदन भगती का बीज बीजा जाता उत्थे नज़ारा ही यह है कि तेरे अंदर ईरखा नफरत ते वैर ना हो। बीज बीजा गया भाई कन्हैया जी के हिरदे के अंदर, तो उन्होंने की देखिया, ना को बैरी नहीं बेगाना। आ भगती का बीज है, एडा वड्डा हिरदा, हर हर सिमरो अगम अपारा, एडा वड्डा होके वेख। तू तो बहुत छोटा समझ लिया भगती, तू तो नावां ते भी लड़ पिया, नावां ते भी लड़ पिया तू। ये सामी नाम ने, ये सनातनी नाम ने, यह बड़ी वड्डी लड़ाई पई हुई है। तो इस धरती उत्ते 21वीं सदी गुजर रही है। अज एक मॉडर्न देश की हाई कोर्ट ने, सुप्रीम कोर्ट ने फैसला दिता भी ये विशेष नाम, मलेशिया की कोर्ट ने फैसला दिता भी ये नाम जड़ा रब दा एक फिरके वाले लोग लै सकणगे, दूजे नहीं लै सकणगे। कमाल हो गई गुरमुखो, इनियां सौड़ियां सोचां वाला बंदा कदी भगत नहीं हो सकता, भेखी जरूर हो सकता। तो उस भगती विच्चों अग प्रगट होएगी, शांति नहीं प्रगट होनी। खै मरदे बामण मौलाने, भेख भगतां दा है। यही कुछ सी संसार उत्ते। जिस दिन मेरे गुरु ने बीज बीजा उन्हें गल कही सी, भगतां की चाल निराली, दुनिया की भीड़ विच भगत कदी नहीं गवाचदा, क्योंकि भगती दुनिया की भीड़ तो अलग चलण का नाँ है। सच पुछो तो भगती किसी खूंजे च बैठ के माला फेरन नहीं कहिंदे, भगती इनकलाब का नाँ है, इनकलाब का, भगती क्रांति का नाँ है। जिहड़ी भगती की कदर इस घर विच हो रही है ना, असी भगत साहिबानां नूं की समझदे आ। सारी कौम ने बड़ा सुंदर उपराला किया हुणे पिछले दिनी, धूआं कलां राजस्थान दे विच भगत धन्ना जी का 600वां 6वीं शताब्दी सी प्रकाश दिहाड़ा। ये शताब्दियां अपने आप च बड़ी महत्ता रखदियां, जिंदगी दे विच दूजी वारी समा किसी नूं नहीं मिलता शताब्दियां मनाउण दा। प्रकाश दिहाड़ा मनाया, पंथ दी सिरमौर जथेबंदी श्रोमणी गुरुद्वारा प्रबंधक कमेटी ने पूरी तरह अपनी सारी ताकत दे के उत्थों दे सुचज्जे प्रबंधकां नूं बड़ा मान तान दिता बाबा लखा सिंह होणां नूं। हुण गुरमुखो उत्थे बैठ के जो महसूस हो रहा सी सारे भगत साहिबान, वैसे उत्थे जाके जो अंदर फीलिंग आई ना, सारी कौम नूं चाहीदा है कि जदों जदों भगत साहिबानां दे दिहाड़े आउंदे ना, दुनिया नूं दसीए भी असीं उहनां दे वारस हाँ। कदी बाबा नामदेव जी का दिहाड़ा मनाउण लई असीं महाराष्ट्र नूं तुरीए, कदी असीं कबीर साहिब जी का दिहाड़ा मनाउण नूं काशी बनारस नूं तुरीए, बाबा रविदास जी नूं चेते करन वास्ते अज जिद्दां उत्थे इकट्ठ होया धूआं कलां दे विच। दुनिया ने एक बड़ा प्यारा प्रभाव कबूलिया, जिहड़े भगती नूं कंधां दे विच समझदे सी भी इह साडा भगत है, साडा भगत। इदां हो रहा अज भी सात संगत, कोई काशी की धरती ते बैठ के कहिंदा इह मेरा भगत है, कोई बिहार की धरती ते कह के बैठ के कहेगा भिखण शाह जी दा वारस इह मेरा भगत है, कोई बाबा रविदास का वारस कहेगा यह मेरा भगत है, कोई धन्ना जी का वारस कहेगा यह मेरा भगत है। ਭਗਤੀ ਇੱਥੋਂ ਸ਼ੁਰੂ ਹੁੰਦੀ ਹੈ ਜਿੱਥੇ ਕੰਧਾਂ ਢਹਿ ਜਾਣ। ਜਿਹੜਾ ਮੇਰਾ ਭਗਤ ਕਹਿ ਰਿਹਾ ਉਹ ਇੱਕ ਈਰਖਾਲੂ ਤੇ ਹੋ ਸਕਦਾ, ਭਗਤ ਨਹੀਂ ਹੋ ਸਕਦਾ। ਕੌਮ ਨੂੰ ਚਾਹੀਦਾ ਕਿ ਜਦੋਂ ਵੀ ਭਗਤ ਸਾਹਿਬਾਨਾਂ ਦੇ ਦਿਹਾੜੇ ਹੋਣ, ਇੱਥੇ ਮੰਜੀ ਸਾਹਿਬ ਬੜੀ ਚੰਗੀ ਪਿਰਤ ਸ਼ੁਰੂ ਹੋਈ ਹੈ ਵੀ ਇੱਥੇ ਬੜੀ ਸ਼ਰਧਾ ਨਾਲ ਦਿਹਾੜੇ ਮਨਾਉਂਦੇ ਆ, ਉਹਨਾਂ ਦੇ ਕੇਂਦਰੀ ਸਥਾਨਾਂ 'ਤੇ ਜਾਈਏ ਜਿੱਥੋਂ ਭਗਤੀ ਦੇ ਸੋਮੇ ਫੁੱਟੇ ਸੀ, ਅਤੇ ਦੁਨੀਆਂ ਨੂੰ ਸੁਨੇਹਾ ਮਿਲੇਗਾ ਵੀ ਭਗਤੀ ਪਿਆਰ ਗਲਵੱਕੜੀ 'ਚ ਲੈਣ ਦਾ ਨਾਂ ਹੈ, ਭਗਤੀ ਚਾਰ ਦੁਆਰੀਆਂ ਕੱਢਣ ਦਾ ਨਾਂ ਨਹੀਂ। ਹਰ ਹਰ ਸਿਮਰੋ, ਅਸੀਂ ਤਾਂ ਜਮਾਤਾਂ ਕਾਇਮ ਕਰ ਲਈਆਂ ਇਹਦੇ ਨਾਂ ਉੱਤੇ, ਅਸੀਂ ਤਾਂ ਧੜੇ ਕਾਇਮ ਕਰ ਲਏ ਇਹਦੇ ਨਾਂ ਦੇ ਉੱਤੇ। ਮੇਰੀ ਭਗਤੀ ਦੀ ਵਿਧੀ ਵੱਖਰੀ, ਮੇਰੀ ਭਗਤੀ ਦਾ ਸ਼ਬਦ ਵੱਖਰਾ, ਮੇਰੇ ਭਗਤੀ ਦਾ ਸਾਧਨ ਵੱਖਰਾ, ਮੇਰੇ ਭਗਤੀ ਦੀ ਦਸ਼ਾ ਵੱਖਰੀ, ਦਿਸ਼ਾ ਵੱਖਰੀ। ਉਹ ਅਪਾਰ ਹੈ ਜਿਹਦੀ ਭਗਤੀ ਹੈ, ਅਤੇ ਭਗਤੀ ਕਰਨ ਵਾਲਾ ਵੀ ਅਪਾਰ ਹੋਵੇ। ਜਿੱਦਣ ਮੇਰਾ ਗੁਰੂ ਭਗਤੀ ਦਾ ਬੀਜ ਹਿਰਦੇ 'ਚ ਬੀਜਦਾ ਸੀ ਨਾ, ਉਹ ਅੰਦਰੋਂ ਨਫ਼ਰਤ ਅਤੇ ਦਵੈਖ ਕੱਢ ਦਿੰਦਾ ਸੀ। ਇਤਿਹਾਸ ਵਿੱਚੋਂ ਦਰਸ਼ਨ ਹੁੰਦੇ, ਧੰਨ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਨੇ, ਅਤੇ ਤੁਸੀਂ ਗਾਥਾ ਸੁਣੀ ਹੈ, ਮੈਂ ਇਹਨੂੰ ਬਹੁਤਾ ਵਿਸਥਾਰ 'ਚ ਨਹੀਂ ਜਾਣਾ, ਇਸ਼ਾਰੇ ਮਾਤਰ ਗੱਲ ਕਰਦਾ। ਪੀਰ ਬੁੱਧੂ ਸ਼ਾਹ ਜੀ ਦੇ ਸਾਲਾ ਬੀਬੀ ਨਸੀਰਾਂ ਦਾ ਭਰਾ ਸੈਦ ਖਾਨ ਔਰੰਗਜ਼ੇਬ ਦੀ ਕੁਸੰਗਤ ਵਿੱਚ ਸੀ, ਅਤੇ ਨਫ਼ਰਤ 'ਚ ਭਰਿਆ ਹੋਇਆ ਕਸਮ ਖਾ ਕੇ ਤੁਰਦਾ ਵੀ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਖਤਮ ਕਰਕੇ ਆਵਾਂਗਾ, ਕੈਦ ਕਰਕੇ ਦਿਆਵਾਂਗਾ। ਅਤੇ ਇਸ ਕ੍ਰੋਧ ਵਿੱਚ ਭਰੇ ਹੋਏ ਮਨੁੱਖ ਨੂੰ ਇੱਕ ਰਾਤ ਵਾਸਤੇ ਸੰਗਤ ਨਸੀਬ ਹੁੰਦੀ ਹੈ ਨਾਮ ਰਤਿਆਂ ਦੀ। ਭਗਤੀ ਹੂੰ ਤੂੰ ਜਾਤਾ, ਭਗਤਾਂ ਵਿੱਚ ਤੂੰ ਵਰਤਦਾ ਹਰ ਜੀਓ, ਭਗਤੀ ਹੂੰ ਤੂੰ ਜਾਤਾ, ਭਗਤੀ ਤੋਂ ਬਿਨਾਂ, ਭਗਤਾਂ ਦੀ ਸੰਗਤ ਤੋਂ ਬਿਨਾਂ ਤੈਨੂੰ ਜਾਣਿਆ ਨਹੀਂ ਜਾ ਸਕਦਾ। ਇਹ ਬਿੱਧ ਸੁਣ ਕੇ ਜੱਟ ਰੋਲ ਮਾਡਲ ਬਣੇ ਸੀ ਨਾ, ਤਾਂ ਕਰਕੇ ਉੱਠਿਆ ਸੀ, ਉੱਠ ਭਗਤੀ ਲਾਗਾ। ਸੰਗਤ ਮਿਲੀ ਭਗਤ ਰੂਹਾਂ ਦੀ, ਬੀਬੀ ਨਸੀਰਾਂ ਦੀ ਅਤੇ ਪੀਰ ਬੁੱਧੂ ਸ਼ਾਹ ਦੀ, ਸੋਚ ਬਦਲੀ। ਅਤੇ ਜਿਹੜਾ ਨਫ਼ਰਤ ਅਤੇ ਦਵੈਖ ਈਰਖਾ ਲੈ ਕੇ ਦਿੱਲੀ ਤੋਂ ਆਇਆ ਸੀ, ਜਦੋਂ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਿਆ, ਅੰਦਰ ਤਰੰਗ ਉੱਠੀ ਵੀ ਧੰਨ ਕਲਗੀਆਂ ਵਾਲੇ ਪਾਤਸ਼ਾਹ, ਜੇ ਵਾਕਿਆ ਤੇਰੀ ਸੋਚ ਅਸੀਮ ਹੈ ਤਾਂ ਫਿਰ ਇਸ ਮੁਸਲਮਾਨ ਨੂੰ ਸਾਹਮਣੇ ਆ ਕੇ ਦਰਸ਼ਨ ਦੇ। ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਭਰੇ ਮੈਦਾਨ ਦੇ ਅੰਦਰ ਸੈਦ ਖਾਂ ਦੇ ਸਾਹਮਣੇ ਆ ਕੇ ਆਵਾਜ਼ ਦਿੰਦੇ ਆ, ਸੈਦ ਖਾਂ ਅੱਖਾਂ ਝੁਕਾ ਕੇ ਨਾ ਖੜ, ਸਿਰ ਉੱਚਾ ਕਰਕੇ ਵੇਖ। ਅਤੇ ਜਦੋਂ ਨੂਰੀ ਪ੍ਰੀਤਮ ਨੂੰ ਸਾਹਮਣੇ ਵੇਖਦਾ ਸੈਦ ਖਾਂ, ਫਿਰ ਨਫ਼ਰਤ ਦੀ ਤਲਵਾਰ ਛੁੱਟ ਜਾਂਦੀ ਹੈ ਅਤੇ ਪ੍ਰੇਮ ਦੀ ਤਸਬੀ ਹੱਥ ਵਿੱਚ ਆ ਜਾਂਦੀ ਹੈ। ਇੱਥੋਂ ਭਗਤੀ ਦਾ ਜਨਮ ਹੁੰਦਾ। ਫਿਰਕੂ ਦੀਵਾਰਾਂ, ਮਜ਼ਹਬੀ ਵਾੜਾਂ ਜਿਹੜੀਆਂ ਕੱਢੀਆਂ ਹੋਈਆਂ, ਇਹਦਾ ਮਤਲਬ ਭਗਤੀ ਦੀ ਪਰਿਭਾਸ਼ਾ ਹੀ ਨਹੀਂ ਸਮਝੀ ਅਸੀਂ। ਸੱਚ ਪੁੱਛੋ ਤਾਂ ਭਗਤੀ ਮੈਂ ਮਿਟ ਕੇ ਤੂੰ ਹੋਣ ਦਾ ਨਾਂ ਹੈ, ਮੈਂ ਮਿਟ ਕੇ ਤੂੰ ਹੋਣ ਦਾ ਨਾਂ ਹੈ। ਕਈ ਵਾਰੀ ਧਰਮ ਮੰਦਰਾਂ ਦੇ ਅੰਦਰ ਭਗਤੀ ਨਹੀਂ ਹੁੰਦੀ ਸਾਧ ਸੰਗਤ, ਜਦੋਂ ਨਫ਼ਰਤ ਵਾਲੇ ਮਨੁੱਖ ਆ ਕੇ ਵੱਸ ਜਾਣ, ਖੈ ਮਰਦੇ ਬਾਹਮਣ ਮੌਲਾਣੇ, ਭਗਤੀ ਉੱਡ ਜਾਂਦੀ ਹੈ ਉੱਥੋਂ। ਇਹੀ ਕਾਰਨ ਹੈ ਕਿ ਕਈ ਵਾਰੀ ਸਾਨੂੰ ਧਰਮ ਮੰਦਰਾਂ ਵਿੱਚ ਜਾ ਕੇ ਵੀ ਸ਼ਾਂਤੀ ਨਹੀਂ ਮਿਲਦੀ, ਅੱਗ ਬਲ ਰਹੀ ਹੈ ਨਾ ਉੱਥੇ। ਅੱਜ ਬੜਾ ਵੱਡਾ ਇਤਿਹਾਸਕ ਦਿਨ ਹੈ, 18 ਮਾਰਚ 1887 ਦੇ ਵਿੱਚ ਇਸ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਇੱਦਾਂ ਦੇ ਭੇਖੀਆਂ ਨੇ ਇੱਕ ਧਰਮੀ ਦਾ ਸਮਾਜਿਕ ਕਤਲ ਕੀਤਾ ਸੀ। ਧਿਆਨ ਦਿਓ ਕਿ ਭਗਤੀ ਕਿੱਡੀ ਵੱਡੀ ਵਿਸ਼ਾਲਤਾ ਦਾ ਨਾਂ ਹੈ, ਪਰ ਜਦੋਂ ਈਰਖਾਲੂ ਬੰਦੇ ਭਗਤੀ ਦਾ ਮਖੋਟਾ ਪਹਿਨ ਲੈਣ, ਉਦੋਂ ਨਤੀਜੇ ਬੜੇ ਭਿਆਨਕ ਨਿਕਲਦੇ ਆ, ਬਹੁਤ ਭਿਆਨਕ ਨਿਕਲਦੇ ਆ। ਇੱਥੇ ਬੈਠੇ ਹੋਏ ਪੁਜਾਰੀਆਂ ਨੇ ਇੱਕ ਫਤਵਾ ਜਾਰੀ ਕੀਤਾ ਸੀ, ਅੱਜ ਦੇ ਦਿਨ ਸਿੱਖ ਕੌਮ ਦੀ ਬੜੀ ਅਦੁੱਤੀ ਸ਼ਖਸੀਅਤ ਗਿਆਨੀ ਗੁਰਮੁਖ ਸਿੰਘ ਜੀ ਹੋਰਾਂ ਨੂੰ ਪੰਥ ਵਿੱਚੋਂ ਛੇਕਿਆ ਸੀ ਅੱਜ 18 ਮਾਰਚ 1887 ਨੂੰ। ਇੰਨੀ ਕੁ ਸੋਚ ਵਾਲਿਆਂ ਨੇ, ਸੌੜੀ ਸੋਚ, ਇਹ ਕਾਰਨ ਪਤਾ ਕੀ ਸੀ? ਦੋ ਘਟਨਾਵਾਂ ਘਟੀਆਂ ਸੀ ਧਰਮ ਦੇ ਭੇਖ ਵਿੱਚ। ਇੱਕ ਵਾਰੀ ਇੱਕ ਮਨੁੱਖ ਗੱਦੀ ਲਾ ਕੇ ਬਹਿੰਦਾ ਸੀ, ਗੁਰੂ ਨਾਨਕ ਸਾਹਿਬ ਦਾ ਵੰਸ਼ਜ ਹੋਣ ਦਾ ਦਾਅਵਾ ਕਰਨ ਵਾਲਾ ਖੇਮ ਸਿੰਘ ਜੀ ਗੱਦੀ ਲੈ ਕੇ ਗੁਰੂ ਦੀ ਹਜ਼ੂਰੀ 'ਚ ਬਹਿੰਦਾ ਸੀ, ਅਤੇ ਇਹਦਾ ਹੀ ਇੱਕ ਔਨੇ ਆਈ ਸੀ ਬਿਕਰਮਾ ਸਿੰਘ ਫਰੀਦਕੋਟ ਦਾ ਰਾਜਾ, ਉਹਦੀ ਗੱਦੀ ਘਸੀਟ ਕੇ ਗੁਰਮੁਖ ਸਿੰਘ ਜੀ ਉਹਨਾਂ ਪਰੇ ਬਾਰੀ ਵਗਾ ਕੇ ਇੱਥੇ ਵੀ ਚੁੱਕ ਕੇ ਉਹ ਮਾਰਿਆ ਸੀ ਬਿਸਤਰਾ ਚੁੱਕ ਕੇ। ਅਤੇ ਈਰਖਾਵਾਦੀ ਮਨੁੱਖ ਅੰਦਰ ਜੇ ਕਿਤੇ ਨਾਮ ਦਾ ਰਸ ਹੁੰਦਾ ਅਤੇ ਗਿਆਨ ਆ ਜਾਂਦਾ, ਸੋਝੀ ਆ ਜਾਂਦੀ ਵੀ ਮੈਂ ਗਲਤ ਸੀ, ਭਗਤੀ ਮੈਂ ਮਿਟਣਾ ਅਤੇ ਤੂੰ ਹੋਣਾ ਹੈ, ਤੂੰ ਤੂੰ ਕਰਤਾ ਤੂੰ ਹੂਆ, ਮੁਜਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੂੰ ਤਤ ਤੂੰ। ਹੁਣ ਮੈਂ ਤਾਂ ਮਿਟੀ ਨਹੀਂ, ਧਰਮ ਸਥਾਨ 'ਤੇ ਬਹਿ ਗਏ, ਧਰਮ ਪੁਜਾਰੀ ਬਣ ਗਏ, ਅਤੇ ਬਾਬਾ ਅਟਲ ਦੇ ਪੁਜਾਰੀ, ਅਕਾਲ ਤਖਤ ਸਾਹਿਬ ਦੇ ਪੁਜਾਰੀ, ਅਨੰਦਪੁਰ ਸਾਹਿਬ ਦੇ, ਪਟਨਾ ਸਾਹਿਬ ਦੇ, ਫਤਿਹਗੜ੍ਹ ਸਾਹਿਬ ਦੇ ਨੇੜੇ ਪਿੰਡ ਆ ਘੜੂਆਂ, ਉੱਥੇ ਨੌਵੇਂ ਪਾਤਸ਼ਾਹੀ ਦਾ ਸਥਾਨ ਹੈ, ਨਵਾਂ ਸ਼ਹਿਰ, ਇਹਨਾਂ ਸਾਰੇ ਸਥਾਨਾਂ ਦੇ ਪੁਜਾਰੀਆਂ ਨੇ ਬੜਾ ਵਿਰੋਧ ਕੀਤਾ, ਜਿੱਥੇ ਮਨੁੱਖਵਾਦ ਹਾਵੀ ਸੀ। ਮਨੁੱਖਵਾਦ ਇਹ ਗੁਰਮਤ ਦੀ ਰੋਸ਼ਨੀ ਲੈ ਕੇ, ਮਸ਼ਾਲ ਲੈ ਕੇ ਤੁਰੇ ਸੀ ਗਿਆਨੀ ਦਿੱਤ ਸਿੰਘ, ਗਿਆਨੀ ਗੁਰਮੁਖ ਸਿੰਘ, ਜਿਨ੍ਹਾਂ ਦੀ ਮਸ਼ੱਕਤ ਦੇ ਵਿੱਚੋਂ ਸਿੰਘ ਸਭਾ ਲਹਿਰ ਹੋਂਦ ਵਿੱਚ ਆਈ, ਨੌਜਵਾਨੀ ਨੂੰ ਬਚਾਉਣ ਵਾਸਤੇ ਵਿੱਦਿਅਕ ਅਦਾਰੇ ਬਣੇ, ਜਿਨ੍ਹਾਂ ਦੀ ਮਸ਼ੱਕਤ ਦੇ ਵਿੱਚੋਂ ਪੰਥ ਦੀ ਮਰਿਆਦਾ, ਅਕਾਲ ਤਖਤ ਸਾਹਿਬ ਦੀ ਪੰਥਕ ਮਰਿਆਦਾ ਹੋਂਦ ਵਿੱਚ ਆਉਂਦੀ ਹੈ, ਅਤੇ ਜਿਨ੍ਹਾਂ ਦੀ ਮਿਹਨਤ ਮਸ਼ੱਕਤ ਦੇ ਵਿੱਚੋਂ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਉਂਦਾ, ਉਸ ਸ਼ਖਸ਼ ਨੂੰ ਪੰਥ ਪ੍ਰਸਤੀ ਦਾ ਰੰਗ ਜਿਨ੍ਹਾਂ ਨੂੰ ਚੜਿਆ ਹੋਇਆ, ਜ਼ਿੰਦਗੀ ਲਾ ਦਿੱਤੀ ਜਿਨ੍ਹਾਂ ਨੇ ਮਿਹਨਤ ਕਰ ਕਰਕੇ ਸਾਡੀ ਝੋਲੀ ਦੇ ਵਿੱਚ ਸਿਧਾਂਤ ਪਾਉਣ ਵਾਸਤੇ, ਉਹਨਾਂ ਨੂੰ ਕੌਮ ਵਿੱਚੋਂ ਛੇਕ ਦਿੱਤਾ, ਕਿਉਂਕਿ ਸੌੜੀ ਸੋਚ ਵਾਲੇ ਲੋਕ ਧਰਮ ਉੱਤੇ ਕਾਬਜ਼ ਹੋ ਗਏ ਸੀ। ਫਿਰ ਪੰਥ ਦੀ ਸ਼੍ਰੋਮਣੀ ਜਥੇਬੰਦੀ, ਸ਼੍ਰੋਮਣੀ ਕਮੇਟੀ ਨੇ ਵੱਡਾ ਸਮਾਗਮ ਕਰਕੇ 100 ਕੁ ਵਰ੍ਹਿਆਂ ਦੇ ਬਾਅਦ ਉਹਨਾਂ ਨੂੰ ਪੰਥ ਦੇ ਵਿੱਚ ਸ਼ਾਮਲ ਕੀਤਾ ਸੀ, ਮੇਰੇ ਖਿਆਲ 1995 ਦੇ ਵਿੱਚ। ਉਹ ਭਗਤੀ ਨੂੰ ਛੋਟੀਆਂ ਕਰੇਗਾ ਜਿਹੜਾ ਬੰਦਾ, ਉਹ ਨਹੀਂ ਸਮਝ ਸਕੇਗਾ ਰੱਬ ਕੀ ਹੈ, ਧਰਮ ਕੀ ਹੈ, ਨਹੀਂ ਸਮਝ ਸਕੇਗਾ ਸਾਧ। ਧਰਮ ਸਿਖਾਉਂਦਾ ਕਿ ਨਾ ਕੋ ਬੈਰੀ ਨਹੀਂ ਬਿਗਾਨਾ, ਭਗਤੀ ਸਿਖਾਉਂਦੀ ਹੈ ਕਿ ਨਫ਼ਰਤ ਦੀਆਂ ਤਲਵਾਰਾਂ ਛੁੱਟ ਜਾਣ, ਪ੍ਰੇਮ ਦੇ ਬੀਜ ਬੀਜੇ ਜਾਣ। ਅਸਲ ਵਿੱਚ ਭਗਤੀ ਦੀ ਵਿਆਖਿਆ ਕਲਗੀਧਰ ਪਿਤਾ ਜੋ ਕਰਦੇ ਨੇ ਨਾ, ਇਹ ਕਦੀ ਨਾ ਭੁੱਲੇ ਸਿੱਖ ਨੂੰ, ਜਿਹੜੀ ਦਸ਼ਮੇਸ਼ ਜੀ ਨੇ ਵਿਆਖਿਆ ਕੀਤੀ, ਕਦੀ ਨਾ ਭੁੱਲੇ। ਸਾਰੇ ਦ੍ਰਿੜ ਕਰਿਓ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੱਚ ਕਹੋ ਸੁਣ ਲੇ ਹੋ ਸਭੈ, ਸੱਚ ਕਹੋ ਸੁਣ ਲੇ ਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਤਸੰਗਤ, ਭਗਤੀ ਤੇ ਗੁਲਾਬ ਦੇ ਮਹਿਕ ਵਰਗੀ ਹੈ, ਬਿਨਾਂ ਵਿਤਕਰੇ ਦੇ ਸਭ ਨੂੰ ਸੁਗੰਧੀਆਂ ਵੰਡ ਰਹੀ ਹੈ ਨਾ। ਨਫ਼ਰਤ ਵਾਲਾ ਬੰਦਾ, ਸੌੜੀ ਸੋਚ ਵਾਲਾ ਬੰਦਾ ਕਦੀ ਰੱਬ ਦਾ ਭਗਤ ਨਹੀਂ ਹੋ ਸਕਦਾ, ਕਦੀ ਧਰਮੀ ਨਹੀਂ ਹੋ ਸਕਦਾ, ਜਿੰਨੇ ਮਰਜ਼ੀ ਇਹ ਭੇਖ ਬਣਾ ਲਏ। ਉਹ ਧਰਮ ਦਾ ਨਾਸ਼ ਜ਼ਰੂਰ ਕਰ ਸਕਦਾ, ਜਿਵੇਂ ਉਹਨਾਂ ਪੁਜਾਰੀਆਂ ਨੇ ਇਹ ਸ਼ਖਸੀਅਤਾਂ ਨੂੰ ਛੇਕ ਕੇ ਕੀਤਾ ਸੀ, ਗਿਆਨੀ ਗੁਰਮੁਖ ਸਿੰਘ ਵਰਗੀਆਂ ਨੂੰ। ਬਾਬਾ ਕਬੀਰ ਸਾਹਿਬ ਜੀ ਦਾ ਇੱਕ ਬਚਨ ਚੇਤੇ ਆਉਂਦਾ, ਕਬੀਰ ਪਾਪੀ ਭਗਤ ਨਾ ਭਾਵਈ, ਐਸੇ ਲੋਕਾਂ ਬਾਰੇ ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿੰਨ ਤੇ ਸਦਾ ਡਰਾਨੇ ਰਹੀ ਹੈ, ਦਾਤਾ ਮੈਨੂੰ ਕਿਤੇ ਉਹਨਾਂ ਦਾ ਮਿਲਾਪ ਹੀ ਨਾ ਕਰਾਈ, ਐਸੀਆਂ ਕੁਲੱਖਣੀਆਂ ਰੂਹਾਂ ਦਾ, ਐਸੇ ਮੁਰਦਾ ਲੋਕਾਂ ਦਾ ਮੈਨੂੰ ਕਦੀ ਮੇਲ ਹੀ ਨਾ ਕਰਾਈ ਮੇਰੇ ਦਾਤਿਆ। ਉਹਨਾਂ ਨੇ ਕਿੱਥੋਂ ਆਤਮ ਰਸ ਚੱਖਣਾ। ਕਬੀਰ ਪਾਪੀ ਭਗਤ ਨਾ ਭਾਵੇ, ਹਰ ਪੂਜਾ ਨਾ ਸਹਾਏ, ਮਾਖੀ ਚੰਦਨ ਪਰ ਹਰੈ, ਜਹ ਬਿਗੰਧ ਤਹ ਜਾਏ। ਵੇਖੋ ਬਿਰਤੀ ਦਾ ਕਿੰਨਾ ਫਰਕ ਹੈ। ਸੁਗੰਧ ਸਾਰੀ ਦੁਨੀਆ ਨੂੰ ਚੰਗੀ ਲੱਗਦੀ ਹੈ, ਮਹਿਕ ਸਾਰੀ ਦੁਨੀਆ ਨੂੰ ਚੰਗੀ ਲੱਗਦੀ ਹੈ, ਪਰ ਬਦਕਿਸਮਤ ਮੱਖੀ ਉਹ ਹੈ ਜਿਹਨੂੰ ਗੰਦਗੀ ਚੰਗੀ ਲੱਗਦੀ ਹੈ ਉਹਨੂੰ ਮਹਿਕ ਚੰਗੀ ਨਹੀਂ ਲੱਗਦੀ। ਚੰਦਨ ਰਗੜ ਕੇ ਰੱਖ ਦਿਓ, ਚੰਦਨ ਮਹਿਕ ਦਿੰਦਾ। ਸੱਪ ਵਰਗਾ ਜੀਵ ਵੀ ਚੰਦਨ ਕੋਲ ਜਾ ਕੇ ਸ਼ਾਂਤੀ ਲੈ ਲੈਂਦਾ, ਸ਼ੀਤਲਤਾ ਲੈ ਲੈਂਦਾ। ਪਰ ਮੱਖੀ ਐਡੀ ਬਦਕਿਸਮਤ ਹੈ, ਜਿੱਥੇ ਚੰਦਨ ਆ ਉੱਥੇ ਨਹੀਂ ਜਾਂਦੀ, ਜਿੱਥੇ ਗੰਦਗੀ ਆ ਉੱਥੇ ਜਾਂਦੀ ਹੈ। ਬੰਦੇ ਦੀ ਬਿਰਤੀ ਬਦਲ ਜਾਏ ਫਿਰ ਭਗਤੀ ਦਾ ਰੰਗ ਚੜ੍ਹਦਾ। ਜੇ ਬਿਰਤੀ ਨਾ ਬਦਲੇ ਤਾਂ ਫਿਰ ਮੇਰੇ ਵਰਗੇ ਮਨੁੱਖ ਨੂੰ ਭਾਵੇਂ ਗੁਰੂ ਦੀ ਤਾਬਿਆਂ ਵਿੱਚ ਵੀ ਬਿਠਾ ਦਿਓ, ਬਦਲਾ ਕੱਖ ਵੀ ਨਹੀਂ ਆਉਂਦਾ। ਇਕੱਲਾ ਕੱਪੜੇ ਬਦਲਣ ਨਾਲ ਕੀ ਫਰਕ ਪਏਗਾ? ਅਗੰਮ ਅਪਾਰਾ ਨੂੰ ਸਮਝ ਲਿਓ, ਭਗਤੀ ਸਮਝ ਵਿੱਚ ਆ ਜਾਏਗੀ। ਸਾਹਿਬ ਨੇ ਬਖਸ਼ਿਸ਼ ਕੀਤੀ, ਸ਼ਬਦ ਦੇ ਆਰੰਭ ਵਿੱਚ ਕਿਹਾ ਵਾਹਿਗੁਰੂ ਇੱਕ ਹੈ, ਇੱਕ ਰਸ ਵਿਆਪਕ ਹੈ, ਗੁਰੂ ਦੀ ਕਿਰਪਾ ਮੰਗ। ਕਿਰਪਾ ਹੰਕਾਰ ਤੋਂ ਬਚਾਉਂਦੀ ਹੈ। ਦਸਮ ਪਾਤਸ਼ਾਹ ਬਾਰ ਬਾਰ ਕਹਿੰਦੇ ਤਵ ਪ੍ਰਸਾਦ, ਤਵ ਪ੍ਰਸਾਦ, ਤੇਰੀ ਕਿਰਪਾ, ਤੇਰੀ ਕਿਰਪਾ। ਸਭ ਕੁਝ ਨੂੰ ਗ੍ਰਹਿਣ ਕਰਦੇ ਹਾਂ, ਉਹ ਕਹਿੰਦੇ ਸਨ ਤਵ ਪ੍ਰਸਾਦ, ਤਵ ਪ੍ਰਸਾਦ ਸਵਈਏ, ਸਰਾਵਕ ਸੁਧ ਸਮੂਹ ਸਧਾਨ ਕੇ, ਚਾਚਰੀ ਸ਼ਨ ਤਵ ਪ੍ਰਸਾਦ, ਤੇਰੀ ਕਿਰਪਾ, ਤੇਰੀ ਕਿਰਪਾ। ਹੰਕਾਰ ਦੀ ਬਿਮਾਰੀ ਤੋਂ ਬਚ ਜਾਏਗਾ, ਇਹ ਗੋਲੀ ਨਾਲ ਲੈ ਲਾ ਗੁਰਪ੍ਰਸਾਦ ਵਾਲੀ। ਇੱਥੋਂ ਸਾਹਿਬ ਨੇ ਕਿਰਪਾ ਕੀਤੀ, ਸਾਰੇ ਪਿਆਰ ਵਿੱਚ ਜੁੜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਜੈ ਤਸਰੀ। ਮਹੱਲਾ ਚੌਥਾ, ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਰ ਹਰ ਸਿਮਰੋ ਅਗਮ ਅਪਾਰਾ, ਜਿਸ ਸਿਮਰਤ ਦੁੱਖ ਮਿਟੈ ਹਮਾਰਾ।
ਅਗਮ ਅਪਾਰਾ ਨੂੰ ਨਹੀਂ ਸਮਝਿਆ, ਦੁਖੀ ਤਾਂ ਆਇਆ ਤੂੰ। ਅਪਾਰ ਮਤਲਬ ਕੰਧਾਂ ਤੋਂ ਪਰੇ, ਪਾਰਾਵਾਰ ਤੋਂ ਪਰੇ। ਤੂੰ ਵੀ ਸੋਚ ਵੱਡੀ ਕਰ। ਅਸਲ 'ਚ ਭਗਤੀ ਕੀ ਹੈ? ਉਹਦੇ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰਨਾ। ਸਭ ਗੁਣ ਤੇਰੇ, ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ। ਸਾਰੇ ਕਹਿਓ ਜੀ, ਵਿਣ ਗੁਣ ਕੀਤੇ। ਅਤੇ ਉਹਦਾ ਗੁਣ ਕੀ ਹੈ? ਅਗੰਮ ਅਤੇ ਅਪਾਰਾ। ਅਸੀਂ ਛੋਟੀ ਛੋਟੀ ਸੋਚ ਬਣਾ ਕੇ ਬੈਠੇ ਹੋਏ ਹਾਂ, ਭਗਤੀ ਕਿੱਥੋਂ ਆ ਜਾਏਗੀ ਸਾਡੇ ਵਿੱਚ? ਵੀ ਅਸੀਂ ਦੁਖੀ ਇਸ ਵਾਸਤੇ ਹਾਂ ਵੀ ਅਸੀਂ ਅਗੰਮ ਅਪਾਰਾ ਨੂੰ ਨਹੀਂ ਸਮਝਿਆ, ਅਤੇ ਅਸੀਂ ਰੱਬ ਰੱਬ ਕਰਦੇ ਹੋਏ ਵੀ ਦੁਖੀ ਹਾਂ। ਗੁਣ ਤਾਂ ਲਿਆ ਅੰਦਰ, ਜਿਸ ਸਿਮਰਤ ਦੁੱਖ ਮਿਟੈ ਹਮਾਰਾ। ਜ਼ਿੰਦਗੀ 'ਚੋਂ ਕਲੇਸ਼ ਮਿਟ ਜਾਵੇਗਾ।
ਹਰ ਹਰ ਸਤਿਗੁਰ ਪੁਰਖ ਮਿਲਾਵ, ਗੁਰ ਮਿਲਿਆ ਸੁਖ ਹੋਈ ਰਾਮ।
ਬਖਸ਼ਿਸ਼ ਕਰੋ ਮੇਰੇ ਵਾਹਿਗੁਰੂ ਜੀ, ਮੈਨੂੰ ਸੋਝੀ ਨਹੀਂ ਆਉਣੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨੀ ਲੱਗਣ ਤੋਂ ਬਿਨਾਂ। ਗੁਰੂ ਜੋਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਗ ਮਾਨਣ ਤੋਂ ਬਿਨਾਂ ਸੋਝੀ ਨਹੀਂ ਆਉਣੀ। ਅਤੇ ਤੁਸੀਂ ਇੱਕ ਵਾਹਿਗੁਰੂ ਦਇਆ ਕਰਿਓ, ਐਸਾ ਸੰਯੋਗ ਬਣਾਇਓ, ਐਸੀ ਵਿਧ ਬਣਾਇਓ ਵੀ ਮੈਂ ਗੁਰੂ ਨਾਲੋਂ ਨਾ ਟੁੱਟਾਂ। ਮੇਰੇ ਹਿਰਦੇ ਅੰਦਰ ਗੁਰੂ ਦਾ ਗਿਆਨ ਵਰਤੇ, ਅਤੇ ਗੁਰੂ ਦੇ ਮਿਲਿਆਂ ਹੀ ਮੇਰੀ ਜ਼ਿੰਦਗੀ ਦਾ ਕਲੇਸ਼ ਮਿਟ ਸਕਦਾ, ਈਰਖਾ ਨਫ਼ਰਤ ਮਿਟੀ ਜਿਵੇਂ ਸੈਦ ਖਾਂ ਦੀ। ਇਸ ਵਾਸਤੇ ਰਹਿਮਤ ਕਰਿਓ, ਮੇਰੇ ਸਿਰ 'ਤੇ ਹੱਥ ਰੱਖਿਓ, ਗੁਰੂ ਨਾਲ ਜੋੜਿਓ।
ਹਰ ਗੁਣ ਗਾਵੋ ਮੀਤ ਹਮਾਰੇ, ਹਰ ਹਰ ਨਾਮ ਰੱਖੋ ਉਰਤਾਰੇ।
ਸੁਣੋ ਮਿੱਤਰ ਪਿਆਰਿਓ, ਸਾਰਿਆਂ ਨੂੰ ਦੁਸ਼ਮਣ ਕਿਨੂੰ? ਇਹ ਭਗਤੀ ਆ ਗੁਰਮੁਖੋ, ਮੀਤ ਹਮਾਰਿਓ। ਸੁਣੋ ਕਿਨੂੰ ਕਿਹਾ ਭਲਾ? ਇੱਕ ਫਿਰਕੇ ਨੂੰ। ਬਾਣੀ ਪ੍ਰਭ ਕੀ? ਸਭ ਕੋ ਬੋਲੇ ਸਭ ਕੋ। ਸਾਰੀ ਕਾਇਨਾਤ ਨੂੰ ਕਿਹਾ, ਮਿੱਤਰ ਪਿਆਰਿਓ ਸੁਣੋ, ਮੈਨੂੰ ਰੱਬ ਦੀ ਗੱਲ ਸੁਣਾਵੋ। ਕਿਹਦੀ ਗੱਲ ਕਰ ਰਹੇ ਅਸੀਂ? ਮਜ਼ਹਬ ਦੀ, ਫਿਰਕੇ ਦੀ। ਮੇਰਾ ਬਾਬਾ ਜਾਂਦਾ ਅਤੇ ਬਾਬਾ ਫਰੀਦ ਦੀ ਬਾਣੀ ਲੈ ਕੇ ਆਉਂਦਾ, ਭਗਤ ਨਾਮਦੇਵ ਦੀ ਬਾਣੀ ਲੈ ਕੇ ਆਉਂਦਾ, ਜਿਨ੍ਹਾਂ ਨੇ ਕੇਵਲ ਰੱਬ ਦੀ ਗੱਲ ਸੁਣਾਈ। ਸਾਰੀ ਬਾਣੀ ਇੱਥੇ ਲਿਆ ਕੇ ਬਿਰਾਜਮਾਨ ਕਰਦੇ ਆ। ਇਸ ਵਾਸਤੇ ਮਿੱਤਰ ਪਿਆਰਿਓ, ਆਹ ਬੋਲ ਸਮਝ ਲਓ ਚੰਗੀ ਤਰ੍ਹਾਂ। ਸਾਰਿਆਂ ਨੂੰ ਮਿੱਤਰ ਕਹਿਣਾ। ਬਾਬਾ ਕਬੀਰ ਜੀ ਕਹਿੰਦੇ, ਮੈਨੂੰ ਚੰਗੇ ਹੀ ਉਹ ਲੱਗਦੇ ਆ ਜਿਨ੍ਹਾਂ ਨੇ ਸਾਰਿਆਂ ਨੂੰ ਮਿੱਤਰ ਬਣਾ ਲਿਆ। ਕਬੀਰ, ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਏ। ਮੇਰੀ ਤਾਂ ਸਾਂਝ ਹੀ ਉਹਨਾਂ ਨਾਲ ਹੈ, ਨਫ਼ਰਤ ਵਾਲਿਆਂ ਨਾਲ ਮੈਂ ਸਾਂਝ ਹੀ ਨਹੀਂ ਕਰਦਾ। ਐ ਪਿਆਰਿਓ, ਮਿੱਤਰ ਪਿਆਰਿਓ, ਸੁਣੋ, ਹਰ ਗੁਣ ਗਾਵੋ ਮੀਤ ਹਮਾਰੇ, ਹਰ ਹਰ ਨਾਮ ਰੱਖੋ ਔਰ ਧਾਰੇ। ਮੈਨੂੰ ਸੁਣਾਓ ਬਾਤ ਮੇਰੇ ਪਰਮੇਸ਼ਰ ਦੀ, ਤੇਰੇ ਦੇ ਅੰਦਰ ਵਾਹਿਗੁਰੂ ਸਾਰੇ ਹੀ ਵਸਾਵੋ। ਕੁਝ ਲੋਕਾਂ ਵਾਸਤੇ ਵਿਸ਼ੇਸ਼ ਨਾਮ ਨਹੀਂ ਵੀ ਮੈਂ ਕੰਨ ਵਿੱਚ ਦੇਵਾਂਗਾ, ਸਾਰਿਆਂ ਨੂੰ ਕਿਹਾ ਤੁਸੀਂ ਹਿਰਦੇ ਅੰਦਰ ਧਾਰਨ ਕਰੋ।
ਹਰ ਹਰ ਅੰਮ੍ਰਿਤ ਬਚਨ ਸੁਣਾਵੋ, ਗੁਰ ਮਿਲਿਆ ਪ੍ਰਗਟ ਹੋਈ ਰਾਮ।
ਮੈਨੂੰ ਅੰਮ੍ਰਿਤ ਮ੍ਰਿਤਯੂ ਤੋਂ ਮੁਕਤ ਕਰਨ ਵਾਲੇ ਰੱਬੀ ਬਚਨ ਸੁਣਾਓ ਮੇਰੇ ਮਿੱਤਰ ਪਿਆਰਿਓ। ਗੁਰੂ ਦੀ ਹਜ਼ੂਰੀ 'ਚ ਬੈਠੀਏ, ਕੋਈ ਕਰ ਗੱਲ ਸੁਣਾਵੇ, ਹਰ ਨਾਮ ਕੀ ਸੁਣ ਲੱਗਿਆ ਗੁਰਸਿੱਖਾ ਮਨ ਮਿੱਠਾ, ਮਿਲ ਕਰ ਕਰੇ ਕਹਾਣੀਆਂ ਸਮਰੱਥ ਕੰਤਕੀਆਂ। ਆਓ ਸਖੀਓ ਮਿਲ ਕੇ ਉਸ ਪਿਆਰੇ ਦੀਆਂ ਬਾਤਾਂ ਗਾਈਏ, ਪਿਆਰੇ ਮੌਤ ਤੋਂ ਮੁਕਤ ਕਰਨ ਵਾਲੇ ਬਚਨ ਗਾਈਏ, ਅਤੇ ਜਿਨ੍ਹਾਂ ਨੂੰ ਜਿਸ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜਿਆ ਹਿਰਦੇ ਅੰਦਰ ਵਾਹਿਗੁਰੂ ਪ੍ਰਗਟ ਹੋਵੇਗਾ।
ਮਧੂਸੂਦਨ ਹਰ ਮਾਧੋ ਪ੍ਰਾਨਾ, ਮੇਰਾ ਮਨ ਤਨ ਅੰਮ੍ਰਿਤ ਮੀਠ ਲਗਾਨਾ।
ਮਧੂਸੂਦਨ, ਮੇਰੇ ਅੰਦਰ ਦੇ ਦੈਂਤਾਂ ਨੂੰ ਮਾਰਨ ਵਾਲੇ ਵਾਹਿਗੁਰੂ ਜੀ, ਤੂੰ ਮੇਰੇ ਪ੍ਰਾਣਾਂ ਦਾ ਆਧਾਰ ਹੈ, ਅਤੇ ਤੇਰਾ ਨਾਮ ਰਸ ਮੈਨੂੰ ਮਿੱਠਾ ਮਿੱਠਾ ਲੱਗਣ ਲੱਗ ਪਏ। ਵੇਖੋ ਇੱਕ ਸ਼ਬਦ ਆਉਂਦਾ ਆਖਣ ਔਖਾ, ਸਾਚਾ ਨਾਂ, ਹੁਣ ਵਾਹਿਗੁਰੂ ਵਾਹਿਗੁਰੂ ਕਹਿਣਾ ਔਖਾ ਨਹੀਂ ਹੈ, ਹੱਠ ਕਰਕੇ ਵੀ ਕਹਿ ਸਕਾਂਗੇ, ਪਰ ਜਿਹੜੀ ਭਗਤੀ ਦੀ ਵਿਆਖਿਆ ਗੁਰੂ ਨੇ ਦੱਸੀ ਹੈ ਨਾ, ਮੈਂ ਮੇਟ ਕੇ ਨਫ਼ਰਤ ਦੀਆਂ ਕੰਧਾਂ ਢਾ ਕੇ, ਇਹ ਬੜਾ ਔਖਾ ਹੈ। ਅਗੰਮ ਅਤੇ ਅਪਾਰ ਰੂਪ ਹੋ ਜਾਣਾ, ਇਹ ਬੜਾ ਔਖਾ ਹੈ, ਹੰਕਾਰ ਨੂੰ ਸੱਟ ਵੱਜੇਗੀ। ਸੋ ਹੇ ਮੇਰੇ ਪ੍ਰੀਤਮ ਜੀ, ਮੇਰੇ ਅੰਦਰ ਦੇ ਦੈਂਤ ਨੂੰ ਮਾਰਨ ਵਾਲੇ ਮਧੂਸੂਦਨ, ਮੇਰੇ ਹੰਕਾਰ ਦੇ ਰਾਕਸ਼ ਨੂੰ ਮੇਟਣ ਵਾਲੇ, ਮੈਨੂੰ ਤੇਰਾ ਨਾਮ ਮਿੱਠਾ ਲੱਗੇ।
ਹਰ ਹਰ ਦਇਆ ਕਰੋ ਗੁਰ ਮਿਲੋ, ਪੁਰਖ ਨਿਰੰਜਨ ਸੋਈ ਰਾਮ।
ਦਇਆ ਕਰੋ ਮਹਾਰਾਜ ਜੀ, ਉਹੀ ਮੇਰਾ ਸਤਿਗੁਰੂ ਹੀ ਕਾਲਖ ਤੋਂ ਰਹਿਤ ਹੈ, ਨਿਰਲੇਪ ਹੈ, ਅਤੇ ਮੈਨੂੰ ਵੀ ਨਿਰਲੇਪ ਕਰ ਜਾਏਗਾ, ਇਸ ਲਈ ਦਇਆ ਕਰੋ ਮੈਨੂੰ ਗੁਰੂ ਮਿਲਾ ਦੇਵੋ।
ਹਰ ਹਰ ਨਾਮ ਸਦਾ ਸੁਖਦਾਤਾ, ਹਰ ਕੈ ਰੰਗ ਮੇਰਾ ਮਨ ਰਾਤਾ।
ਰਾਤਾ ਰਾਤਾ, ਸੁੱਖਾਂ ਦੀ ਦਾਤ ਦੇਣ ਵਾਲਾ ਤੇਰਾ ਨਾਮ, ਕਲੇਸ਼ ਮੇਟਣ ਵਾਲਾ, ਅਤੇ ਮੇਰਾ ਮਨ ਤੇਰੇ ਨਾਮ 'ਚ ਤੇਰੀ ਬਖਸ਼ਿਸ਼ ਨਾਲ ਰੱਤਿਆ ਜਾਏ। ਪਤਾ ਕੀ ਨਿਸ਼ਾਨੀ ਹੈ ਰੱਤਿਆਂ ਦੀ? ਰੱਤੇ ਸਹੀ ਜੇ ਮੁੱਖ ਨਾ ਮੁੜਨ, ਜਿਨ੍ਹਾਂ ਨੇ ਮੂੰਹ ਮੋੜ ਕੇ ਮੰਗਲਵਾਰ ਕਿਸੇ ਪਾਸੇ, ਵੀਰਵਾਰ ਕਿਸੇ ਪਾਸੇ ਕਰ ਲਿਆ, ਸਮਾਧਾਂ ਵੱਲ ਕਰ ਲਿਆ, ਥੜੀਆਂ ਵੱਲ ਕਰ ਲਿਆ, ਮੜੀਆਂ ਵੱਲ ਕਰ ਲਿਆ। ਬੜਾ ਸੀਜ਼ਨ ਚੱਲ ਰਿਹਾ ਹੈ, ਫਲਾਣੀ ਸਮਾਧ 'ਤੇ ਗੁਰੂ ਸਾਹਿਬ ਨੂੰ ਲੈ ਕੇ ਜਾਣਾ। ਮੈਂ ਇੱਕ ਨਗਰ ਵਿੱਚ ਗਿਆ, ਉਹਨਾਂ ਗੁਰੂ ਕਹਿੰਦੇ ਜੀ ਅਸੀਂ 3 ਵਜੇ ਉੱਠ ਕੇ ਗੁਰੂ ਸਾਹਿਬ ਦਾ ਵੀ ਸਤਿਕਾਰ ਕਰਦੇ ਹਾਂ, ਪਰ ਇੱਥੇ ਵੀ ਪਾਣੀ ਪਾਉਂਦੇ ਆ, ਦੀਵਾ ਜਗਾਉਂਦੇ। ਅਤੇ ਮੈਂ ਉਹਨੂੰ ਅਰਜ਼ ਕੀਤੀ ਵੀ ਸਿਰਫ ਇੱਕ ਸ਼ਬਦ ਕਹਿ ਦੇ ਬਾਂਹ ਖੜੀ ਕਰਕੇ, ਵੀ ਸਿੱਖ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੇ। ਅਤੇ ਯਕੀਨ ਕਰਿਓ, ਕਹਿੰਦਾ ਨਹੀਂ ਇਹ ਨਹੀਂ ਕਹਿ ਸਕਦਾ। ਹੱਦ ਹੋ ਗਈ ਸਾਧ ਸੰਗਤ, ਰੱਤਿਆ ਕਿੱਥੋਂ ਗਿਆ ਫਿਰ? ਉੱਠਿਆ ਤਾਂ 2 ਵਜੇ ਅਤੇ ਰੱਤਿਆ ਨਹੀਂ ਗਿਆ। ਰੱਤੇ ਦੀ ਨਿਸ਼ਾਨੀ ਹੈ ਜਿਹੜਾ ਮੂੰਹ ਨਹੀਂ ਮੋੜਦਾ, ਰੱਤੇ ਸੀ ਜੇ ਮੁੱਖ ਨਾ ਮੁੜਨ। ਜਿੰਨੀ ਸੰਜਾਤਾ ਸਾਈਂ ਝੜ ਝੜ ਪੈਂਦੇ ਕੱਚੇ ਬਿਰਹੀ, ਜਿਨ੍ਹਾਂ ਕਾਰ ਨਾ ਆਈ, ਪਤਾ ਹੀ ਨਹੀਂ ਲੱਗਿਆ ਕਰਮ ਕੀ ਕਮਾਉਣਾ ਸੀ। ਹਰ ਕੈ ਰੰਗ ਮੇਰਾ ਮਨ ਰਾਤਾ, ਇਹੋ ਜਿਹਾ ਰੰਗ ਚਾੜੋ ਮਹਾਰਾਜ ਜਿਹੜਾ ਮੁੱਖ ਨਾ ਮੋੜਾਂ।
ਹਰ ਹਰ ਮਹਾਂਪੁਰਖ ਗੁਰ ਮੇਲੋ, ਗੁਰ ਨਾਨਕ ਨਾਮ ਸੁਖ ਹੋਈ ਰਾਮ।
ਮਹਾਂਪੁਰਖ ਮਿਲਾ ਦਿਓ ਨਾ ਮੈਨੂੰ, ਮਹਾਂਪੁਰਖ ਕਿਹੜਾ? ਮਹਾਂਪੁਰਖ ਜਿਹਨੇ ਬਾਣੀ ਉਚਾਰੀ, ਇਹ ਬਾਣੀ ਮਹਾਂਪੁਰਖ ਕੀ? ਅਤੇ ਮੇਰੇ ਸਿਰ 'ਤੇ ਹੱਥ ਰੱਖੋ ਮਹਾਰਾਜ, ਹਰ ਹਰ ਮਹਾਂਪੁਰਖ ਗੁਰ, ਮੇਰਾ ਗੁਰੂ ਮਹਾਂਪੁਰਖ ਹੈ, ਅਤੇ ਗੁਰੂ ਮਹਾਂਪੁਰਖ ਮਿਲ ਜਾਏ, ਜਿਹਨੂੰ ਮਿਲਣ ਦੇ ਨਾਲ ਕੀ ਹੋਏਗਾ? ਗੁਰ ਨਾਨਕ ਨਾਮ ਸੁਖ ਹੋਈ ਰਾਮ। ਜਿਸ ਗੁਰੂ ਨੂੰ ਮਿਲਿਆ ਹਿਰਦੇ ਦੇ ਅੰਦਰ ਸੁੱਖ ਵਰਤੇਗਾ, ਆਨੰਦ ਆਵੇਗਾ। ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀਲੇ। ਸੋ ਗੁਰਮੁਖੋ, ਭਗਤੀ ਦੇ ਅਰਥ ਸਮਝ 'ਚ ਆ ਜਾਣ, ਰੱਬ ਵਾਲੇ ਗੁਣ ਅੰਦਰ ਵਸਣੇ, ਇਹ ਭਗਤੀ ਹੈ। ਮਿੱਠ ਬੋਲੜਾ ਜੀ, ਅਕਿਰਤ ਕਣਾਂ ਨੂੰ ਪਾਲਦਾ, ਸਦ ਬਖਸ਼ਿੰਦ ਸਦਾ ਮਿਹਰਬਾਨਾ, ਇਹ ਉਹਦੇ ਗੁਣ ਨੇ। ਸਾਧ ਸੰਗਤ ਨਿਰਵੈਰ ਹੈ, ਨਿਰਭਉ ਹੈ, ਅੰਦਰ ਵਸ ਗਏ ਅਤੇ ਸਾਨੂੰ ਭਗਤੀ ਦਾ ਰੰਗ ਚੜ੍ਹ ਜਾਏਗਾ। ਮਹਾਰਾਜ ਬਖਸ਼ਿਸ਼ ਕਰਨ, ਤੁਹਾਡਾ ਆਇਆ ਸਫਲ ਹੋਵੇ, ਸਾਰਿਆਂ ਦੇ ਘਰਾਂ ਵਿੱਚ ਸਤਿਗੁਰੂ ਜੀ ਸਾਰਿਆਂ ਦੇ ਜੀਵਨ ਵਿੱਚ ਨਾਮ ਦਾ ਰੰਗ ਬਖਸ਼ਣ, ਗੁਰੂ ਦੇ ਲੜ ਲੱਗ ਕੇ ਗੁਰੂ ਦੀਆਂ ਅਸੀਸਾਂ ਲਈਏ, ਸਭ ਦਾ ਧੰਨਵਾਦ। ਆਓ ਵਚਨ ਫਿਰ ਸੁਣੋ।
ਹਰ ਹਰ ਨਾਮ ਸਦਾ ਸੁਖਦਾਤਾ, ਹਰ ਕੈ ਰੰਗ ਮੇਰਾ ਮਨ ਰਾਤਾ, ਹਰ ਹਰ ਮਹਾਪੁਰਖ ਗੁਰ ਮੇਲੋ, ਗੁਰ ਨਾਨਕ ਨਾਮ ਸੁਖ ਹੋਈ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।